ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਵਾਹਿਗੁਰੂ ਪਰਮਾਤਮਾ ਕੇਵਲ ਇੱਕ ਹੈ, ਸੱਚਾ ਹੈ ਉਸਦਾ ਨਾਮ, ਉਹ ਰਚਣਹਾਰ ਹੈ ਅਤੇ ਅਮਰ ਹੈ ਉਸਦਾ ਸਰੂਪ, ਉਹ ਨਿਡਰ ਹੈ, ਭੈ ਤੋਂ ਰਹਿਤ ਹੈ, ਉਹ ਵੈਰ ਤੋਂ ਰਹਿਤ ਹੈ, ਜਿਸਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਉਹ ਨਾਸ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਜੋ ਸਿਰਫ ਤੇ ਸਿਰਫ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਪੰਜਾਬੀ ਮਾਂ ਬੋਲੀ ਦੀਆਂ ਦੁਆਵਾਂ ਦੀ ਮਿੱਠੀ ਅਸੀਸ ਰੇਡੀਓ ਅਸੀਸ। ਪੰਜਾਬੀ ਮਾਂ ਬੋਲੀ ਦੀਆਂ ਦੁਆਵਾਂ ਦੀ ਮਿੱਠੀ ਅਸੀਸ ਰੇਡੀਓ ਅਸੀਸ 770 AM ਤੇ ਹਰ ਐਤਵਾਰ 11 ਵਜੇ ਤੋਂ 12 ਵਜੇ ਤੱਕ ਹੋਸਟ ਐਂਡ ਪ੍ਰੋਡਿਊਸਰ ਭੁਪਿੰਦਰ ਸਿੰਘ ਖਮਾਣੋ ਦੇ ਨਾਲ। ਐਡਵਰਟਾਈਜ਼ਮੈਂਟ ਬੁਕਿੰਗ ਲਈ ਕਾਲ ਕਰੋ 647-7725-71 ਤੇ।
ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵਿਦੇਸ਼ ਵਿੱਚ ਘੁੰਮਣ ਫਿਰਨ ਲਈ ਸਸਤੀਆਂ ਅਤੇ ਵਧੀਆ ਹਵਾਈ ਟਿਕਟਾਂ ਲੈਣ ਲਈ
ਅਮਨ ਟ੍ਰੈਵਲ ਕਾਲ ਕਰੋ 905-795-3535
905-913-8500 ਕਿੰਗ ਨੋਲ ਡਰਾਈਵ ਬ੍ਰੈਂਪਟਨ
ਔਰ ਵਿਜ਼ਿਟ info@amantravel.com। ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਟੂਰ ਪੈਕੇਜਿਸ ਲਈ ਹਮੇਸ਼ਾ ਯਾਦ ਰੱਖੋ ਅਮਨ ਟ੍ਰੈਵਲ।
ਸਸਤੀ ਪ੍ਰਾਪਰਟੀ ਪਸੰਦ ਨਾ ਆਵੇ ਤੇ ਮਹਿੰਗੀ ਤੱਕ ਮੇਰਾ ਹੱਥ ਨਾ ਜਾਵੇ।
ਤੁਹਾਡੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀਜ਼ ਦੇ ਸਾਰੀ ਮੁਸ਼ਕਲਾਂ ਦਾ ਕਰਨਗੇ ਹੱਲ ਕਰਮਜੀਤ ਸਲ।
ਚੰਗੇ ਘਰ, ਦਫ਼ਤਰ ਜਾਂ ਫਿਰ ਪ੍ਰਾਪਰਟੀ ਚ ਇਨਵੈਸਟ ਕਰਕੇ ਵਧੀਆ ਬੈਨੀਫਿਟ ਲੈਣ ਲਈ ਯਾਦ ਰੱਖੋ ਇੱਕ ਹੀ ਨਾਮ,
ਕਰਮਜੀਤ ਸਿੰਘ ਸਲ, ਜਿਹੜੇ ਕੰਮ ਕਰਦੇ ਨੇ ਹੋਮ ਲਾਈਫ ਸਿਲਵਰ ਸਿਟੀ ਬ੍ਰੋਕਰੇਜ ਨਾਲ। ਕਾਲ
647-7018-1848-7078-1818।
ਵਾਹ ਬਈ ਕਰਮਜੀਤ ਸਲ, ਵਾਕਿਆ ਹੀ ਕੱਢੇ ਪ੍ਰਾਪਰਟੀ ਦੇ ਹੱਲ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
8 ਮਹੀਨੇ 45 ਦਿਨ ਤੇ 24 ਘੰਟੇ ਹੋ ਗਏ ਨੇ ਮੋਰਟਗੇਜ ਲਈ ਟਕਰਾ ਮਾਰਦਿਆਂ।
ਤਾਂ ਫਿਰ ਪਰਮਿੰਦਰ ਮਾਂਗਟ ਨੂੰ ਕਾਲ ਕਮਾਓ ਤੇ ਛੇਤੀ ਤੋਂ ਛੇਤੀ ਮੋਰਗੇਜ ਪਾਓ।
ਹੁਣ ਮੋਰਗੇਜ ਲਈ ਥਾਂ ਥਾਂ ਭਟਕਣ ਦੀ ਲੋੜ ਨਹੀਂ, ਸਿੱਧਾ ਬੈਂਕ ਨਾਲ ਗੱਲ ਕਰੋ। ਰੈਜ਼ੀਡੈਂਸ਼ੀਅਲ, ਰੀਫਾਈਨਾਂਸਿੰਗ, ਸੈਲਫ ਇੰਪਲੋਇਡ ਜਾਂ ਫਿਰ ਤੁਸੀਂ ਨਵੇਂ ਇਮੀਗ੍ਰੈਂਟ ਹੋ, ਬਿਨਾਂ ਕਿਸੇ ਝੰਜਟ ਦੇ ਪਰਮਿੰਦਰ ਮਾਂਗਟ ਤੁਹਾਨੂੰ ਜੈਨੂਇਨ ਰੇਟ ਤੇ ਮੋਰਗੇਜ ਲੈ ਦੇਣਗੇ।
ਕਾਲ ਮੋਰਗੇਜ ਐਕਸਪਰਟ ਪਰਮਿੰਦਰ ਮਾਂਗਟ 647-285-9119-6472-85-9119।
ਕੈਨੇਡਾ ਰੇਟ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC Immigration. Hune hi call karo 416-456-6161.
ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। WTUR 770 ਦੇ ਉੱਤੇ ਤੁਸੀਂ ਜੁੜ ਚੁੱਕੇ ਹੋ ਅਸੀਸ ਰੇਡੀਓ ਦੇ ਨਾਲ। ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਕਿੱਦਾਂ ਸਰੋਤਿਓ, ਠੀਕ ਠਾਕ ਹੋ? ਉਹ ਸੱਚੇ ਪਾਤਸ਼ਾਹ ਪਰਵਦਿਗਾਰ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਆਪਣੇ ਪ੍ਰਾਣੀਆਂ ਜੀਵਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ। ਸੱਚੇ ਪਾਤਸ਼ਾਹ ਦਸਾਂ ਨੌਹਾਂ ਦੀ ਮਿਹਨਤ ਕਰਨ ਦਾ ਬਲ ਬਖਸ਼ੀ। ਸੱਚੇ ਪਾਤਸ਼ਾਹ ਪਰਿਵਾਰਾਂ ਦੇ ਵਿੱਚ ਮੇਲ ਮਿਲਾਪ ਬਣਾਈ ਰੱਖੀ। ਸੱਚੇ ਪਾਤਸ਼ਾਹ ਬੱਚਿਆਂ ਨੂੰ ਵਿੱਦਿਆ ਦਾ ਦਾਨ ਬਖਸ਼ੀ। ਸੱਚੇ ਪਾਤਸ਼ਾਹ ਚੰਗੇ ਹਾਂ ਜਾਂ ਮਾੜੇ ਹਾਂ ਤੇਰੇ ਬੰਦੇ ਹਾਂ, ਚੰਗੇ ਹਾਂ ਜਾਂ ਮਾੜੇ ਹਾਂ ਤੇਰੇ ਬੰਦੇ ਹਾਂ, ਚੰਗੇ ਹਾਂ ਜਾਂ ਮਾੜੇ ਹਾਂ ਤੇਰੇ ਬੰਦਿਆਂ। ਸੋ ਸਰੋਤਿਓ, ਸ਼ੁਰੂਆਤ ਹੋ ਚੁੱਕੀ ਹੈ ਜੀ, ਆਗਾਜ਼ ਹੋ ਚੁੱਕਿਆ ਜੀ ਅਸੀਸ ਰੇਡੀਓ ਦਾ WTUR 770 AM ਦੇ ਉੱਤੇ। ਮੈਂ ਤੁਹਾਡਾ ਹੋਸਟ ਅਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਸਭ ਤੋਂ ਪਹਿਲਾਂ ਮੈਂ ਸਟੂਡੀਓ ਦੇ ਨੰਬਰ ਤੁਹਾਡੇ ਨਾਲ ਸਾਂਝੇ ਕਰ ਲਵਾਂ ਜੀ। ਅਗਰ ਤੁਸੀਂ ਕੋਈ ਵੀ ਸਟੂਡੀਓ 'ਚ ਗੱਲਬਾਤ ਕਰਨੀ ਚਾਹੁੰਦੇ ਹੋ, ਫੋਨ ਕਰਨੀ ਚਾਹੁੰਦੇ ਹੋ, ਕੋਈ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋ, ਤਾਂ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ 416-620-1778-416-620-1778। ਇੱਕ ਵਾਰੀ ਮੈਂ ਫੇਰ ਬੋਲ ਦਿੰਦਾ, 416-620-1778 ਜਿਹੜਾ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮ ਨੂੰ ਆਪਣੇ ਫੋਨ ਦੇ ਉੱਤੇ ਤੁਸੀਂ ਲਾਈਵ ਸੁਣਨਾ ਚਾਹੁੰਦੇ ਹੋ ਤਾਂ 647-5710-1717-647-557-1017 ਜਿਹੜਾ ਇਹ ਲਾਈਵ ਸੁਣਨ ਦੇ ਲਈ ਨੰਬਰ ਹੈਗਾ ਜੀ। ਜਾਂ ਫਿਰ ਗੂਗਲ 'ਤੇ ਜਾ ਕੇ eawaz.com ਸਰਚ ਕਰ ਸਕਦੇ ਹੋ, ਉੱਥੋਂ ਵੀ ਤੁਸੀਂ ਲਾਈਵ ਪ੍ਰੋਗਰਾਮ ਜਿਹੜਾ ਉਹ ਸੁਣ ਸਕਦੇ ਹੋ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਜੀ ਗੱਲਬਾਤ ਕਰ ਲਈ। ਅੱਜ ਆਪਾਂ 21 ਜੁਲਾਈ, ਦਿਨ ਐਤਵਾਰ ਹੋ ਗਿਆ ਜੀ। ਔਰ ਜੇ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਸਾਉਣ ਮਹੀਨੇ ਦੀ ਜਿਹੜੀ ਹੈ 6 ਤਰੀਕ ਸੰਮਤ 551 ਦਾ ਅੱਜ ਜਿਹੜਾ ਇਹ ਬਹੁਤ ਹੀ ਪਿਆਰਾ ਜਿਹਾ ਜਿਹੜਾ ਦਿਨ ਚੜ੍ਹਿਆ। ਕੱਲ੍ਹ ਸਾਰਿਆਂ ਨੇ ਜਿਹੜਾ ਗਰਮੀ ਦਾ ਆਨੰਦ ਵੀ ਮਾਣਿਆ ਹੋਵੇਗਾ, ਬਹੁਤ ਨੂੰ ਗਰਮੀ ਬਹੁਤ ਜ਼ਿਆਦਾ ਵੀ ਲੱਗੀ ਹੋਵੇਗੀ। ਬਾਕੀ ਦੇਖੋ ਜੀ, ਇਹ ਕੁਦਰਤ ਹੈ, ਨੇਚਰ ਹੈ, ਉਹਦਾ ਕੰਮ ਹੈ ਜੀ, ਜਿਵੇਂ ਉਹਨੇ ਰੱਖਣਾ ਆਪਾਂ ਨੂੰ ਵੀ ਉੱਦਾਂ ਹੀ ਉਹਨਾਂ ਜਿਹੜਾ ਮਾਣਨਾ ਚਾਹੀਦਾ ਆਨੰਦ। ਸੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਪ੍ਰੋਗਰਾਮ ਦਾ ਵੇਰਵਾ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਸਾਡੇ ਸੀਨੀਅਰ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ। ਬਹੁਤ ਸਾਰੀਆਂ ਬ੍ਰੇਕਿੰਗ ਨਿਊਜ਼ ਜਿਹੜੀਆਂ ਜੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਇੱਥੋਂ ਦੀ ਲੋਕਲ ਗੱਲਬਾਤ ਉਹ ਵੀ ਤੁਹਾਡੇ ਨਾਲ ਕੀਤੀ ਜਾਵੇਗੀ, ਔਰ ਵਪਾਰੀ ਸੱਜਣਾਂ ਦੇ ਸੰਦੇਸ਼ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਨਾਲ ਦੀ ਨਾਲ ਹੀ ਜਿਹੜੀ ਹਰ ਵਾਰ ਤੁਹਾਨੂੰ ਹਫ਼ਤੇ ਦੇ ਬਾਅਦ ਇੰਤਜ਼ਾਰ ਰਹਿੰਦਾ, ਇੱਕ ਹਰਪ੍ਰੀਤ ਜਵੰਦਾ ਉਹਨਾਂ ਦੀ ਬਹੁਤ ਹੀ ਪਿਆਰੀ ਜੀ ਲਿਖੀ ਹੋਈ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ, ਔਰ ਨਵੀਕਲਾ ਜਿਹਾ ਵਿਸ਼ਾ ਉਹ ਵੀ ਤੁਹਾਡੇ ਲਈ ਪੇਸ਼ ਕਰਾਂਗੇ। ਵਿਸ਼ਾ ਅੱਜ ਮੈਂ ਸਟਾਰਟਿੰਗ ਦੇ ਵਿੱਚ ਹੀ ਤੁਹਾਡੇ ਨਾਲ ਸਾਂਝਾ ਕਰ ਲਵਾਂਗਾ। ਵਿਸ਼ੇ ਤੋਂ ਪਹਿਲਾਂ ਕੁਛ ਕੁ ਵਪਾਰੀ ਸੰਦੇਸ਼ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਸ ਰੇਡੀਓ ਹਰ ਵਾਰ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਜੀ। ਸੋ ਸਭ ਤੋਂ ਪਹਿਲਾਂ ਆਪਣਾ ਹੀ ਵੇਰਵਾ ਦੇ ਦਈਏ ਜੀ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਚਾਹੁੰਦੇ ਹੋ, ਲੀਗਲ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ, ਸੋ ਤੋਂ ਇਹ ਕਲੀਅਰ ਕਰ ਦਿੰਦੇ ਹਾਂ ਜੀ ਗੱਲ, 101% ਜਿੰਨਾ ਟਾਈਮ ਅਸੀਂ ਕਹਾਂਗੇ ਜੀ ਉਨੇ ਟਾਈਮ ਦੇ ਵਿੱਚ ਤੁਹਾਨੂੰ ਬੇਸਮੈਂਟ ਬਣਾ ਕੇ ਦੇਵਾਂਗੇ। ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲਬਾਤ ਹੁੰਦੀ ਹੈ, ਕਈ ਵਾਰ ਕੁਛ ਕੁ ਬੰਦਿਆਂ ਦੇ ਕਰਕੇ ਪ੍ਰੋਫੈਸ਼ਨ ਜਿਹੜਾ ਜੀ ਉਹ ਬਦਨਾਮ ਹੋ ਜਾਂਦਾ, ਵੀ ਰੈਨੋਵੇਸ਼ਨ ਵਾਲੇ ਤਾਂ ਪੈਸੇ ਲੈ ਕੇ ਭੱਜ ਜਾਂਦੇ ਆ ਜੀ, ਮੁੜ ਕੇ ਆਉਂਦੇ ਨਹੀਂ, ਫਿਰ ਕਈ ਕਈ ਜੇ ਆ ਵੀ ਜਾਂਦੇ ਆ ਜੀ ਕੰਮ ਸ਼ੁਰੂ ਕਰ ਦਿੰਦੇ, ਕਈ ਕਈ ਮਹੀਨੇ ਲਟਕਾ ਦਿੰਦੇ। ਨਹੀਂ ਜੀ, ਗਰੰਟੀ ਦਿੰਦੇ ਹਾਂ ਜੀ, ਕਿਉਂਕਿ ਔਨ ਏਅਰ ਆ ਕੇ ਜੇ ਪ੍ਰੋਗਰਾਮ ਕਰਦੇ ਹਾਂ ਤੁਸੀਂ ਵੀ ਸਾਨੂੰ ਕਹਿ ਸਕਦੇ ਹਾਂ, ਅਸੀਂ ਜਵਾਬ ਦੇ ਹਾਂ, ਪਰ ਜਿੰਨਾ ਸਮਾਂ ਕਹਿੰਦੇ ਹਾਂ ਜੀ ਉਨੇ ਸਮੇਂ ਦੇ ਵਿੱਚ ਬੇਸਮੈਂਟ ਤੁਹਾਡੀ ਸਿਟੀ ਤੋਂ ਤੁਹਾਨੂੰ ਕੋਈ ਕਿਤੇ ਜਾਣ ਦੀ ਲੋੜ ਨਹੀਂ। ਆਰਕੀਟੈਕਟ ਸਾਡਾ ਜੀ, ਫੁੱਲ ਟੀਮ ਹੈ ਜੀ, ਸਰਟੀਫਾਈਡ ਇੰਜੀਨੀਅਰ ਨੇ ਜੀ, ਪਲੰਬਰ ਸਰਟੀਫਾਈਡ ਹੈ, ਇਲੈਕਟ੍ਰੀਸ਼ੀਅਨ ਸਰਟੀਫਾਈਡ ਹੈ, ਖੁਦ ਆਪ ਸਰਟੀਫਾਈਡ ਹੈ ਜੀ ਅਸੀਂ। ਸੋ ਸਾਡੀ ਸਾਰੀ ਟੀਮ ਹੈ, ਇੱਕ ਵਾਰੀ ਜ਼ਰੂਰ ਸਾਨੂੰ ਮੌਕਾ ਦਿਓ, ਅਗਰ ਤੁਹਾਨੂੰ ਲੱਗਦਾ ਵੀ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ, ਸਿਟੀ ਦੇ ਥਰੂ ਵੀ ਬਣਵਾਉਣੀ ਚਾਹੁੰਦੇ ਹੋ, ਤਾਂ ਨੰਬਰ ਨੋਟ ਕਰ ਲਓ, ਪ੍ਰੋਗਰਾਮ ਤੋਂ ਬਾਅਦ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਫਿਰ ਕਾਲ ਕਰ ਸਕਦੇ ਹੋ 647-7875-2571।
6477782571 ਸਾਡੀ ਕੰਪਨੀ ਦਾ ਨਾਮ ਹੈ ਜੀ ਮਾਸਟਰ ਰੈਨੋਵੇਸ਼ਨ ਤੁਸੀਂ ਕਦੇ ਵੀ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਮੋਸਾ ਐਂਡ ਸਵੀਟ ਫੈਕਟਰੀ ਉਹ ਵੀ ਸਪੋਂਸਰ ਕਰਦੇ ਨੇ ਜੀ 101% ਜਿਹੜੀ ਆ ਵੈਜੀਟੇਰੀਅਨ ਜਿਹੜੀਆਂ ਮਠਿਆਈਆਂ ਅਤੇ ਭੋਜਨ ਤਿਆਰ ਕੀਤਾ ਜਾਂਦਾ ਇੱਕੋ ਇੱਕ ਲੋਕੇਸ਼ਨ ਹੈ ਜੀ ਇਹਨਾਂ ਦੇ ਨਾਂ 'ਤੇ ਹੋਰ ਡੁਪਲੀਕੇਟ ਲੋਕੇਸ਼ਨਾਂ ਜ਼ਰੂਰ ਖੁੱਲ੍ਹ ਗਈਆਂ ਹੋਣਗੀਆਂ ਪਰ ਬਚ ਕੇ 1850 ਐਲਬੀਅਨ ਰੋਡ ਇਟੋਬਿਕੋ ਦੇ ਵਿੱਚ ਨੇ 4161316115 ਜਿਹੜਾ ਇਹਨਾਂ ਦਾ ਨੰਬਰ ਹੈ ਜੀ ਐੱਮ ਐੱਸ ਜਵੈਲਰ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ ਉਹ ਵੀ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਕਿਸੇ ਵੀ ਪ੍ਰਕਾਰ ਦੇ ਗਹਿਣੇ ਤੁਸੀਂ ਖਰੀਦਣੇ ਹੋਣ ਰੇਡੀਓ ਪ੍ਰੋਗਰਾਮ ਅਸੀਸ ਦਾ ਹਵਾਲਾ ਦਿਓ ਜ਼ਰੂਰ ਤੁਹਾਨੂੰ ਡਿਸਕਾਊਂਟ ਦੇਣਗੇ ਜੀ 2985 ਡਰਿਊ ਰੋਡ ਮਾਲਟਨ ਦੇ ਵਿੱਚ ਨੇ ਜੀ 116 ਯੂਨਿਟ ਨੰਬਰ ਹੈ ਜੀ 905-671-9934 ਜਿਹੜਾ ਇਹਨਾਂ ਦਾ ਫੋਨ ਨੰਬਰ ਹੈ ਸਸਤੀਆਂ ਹਵਾਈ ਟਿਕਟਾਂ ਦੇ ਲਈ $1,020 ਵਿੱਚ ਇੰਡੀਆ ਦੀ ਰਿਟਰਨ ਟਿਕਟ ਲਗਾਤੀ ਅਮਨ ਟਰੈਵਲ 905-796-3535 ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤਾਂ ਅਮਨ ਟਰੈਵਲ ਦਾ ਨਾਮ ਯਾਦ ਰੱਖਿਓ ਜਾਂ ਪ੍ਰੋਗਰਾਮ ਤੋਂ ਬਾਅਦ ਕਿਸੇ ਵੀ ਸਪੋਂਸਰ ਦਾ ਨੰਬਰ ਚਾਹੀਦਾ ਹੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਸਸਤੀਆਂ ਹਵਾਈ ਟਿਕਟਾਂ ਲਈ 905-796-3535 ਸਸਤੀ ਇੰਸ਼ੋਰੈਂਸ ਤੁਸੀਂ ਕਾਰਾਂ ਦੀ ਜਾਂ ਫਿਰ ਕਮਰਸ਼ੀਅਲ ਵਹੀਕਲ ਦੀ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਨੰਬਰ ਦੇ ਦਿੰਦੇ ਹਾਂ ਜੀ ਹਰਪ੍ਰੀਤ ਖੋਸਾ ਹੋਰਾਂ ਦਾ 647-0902 ਜਿਹੜਾ ਸਸਤੀ ਇੰਸ਼ੋਰੈਂਸ ਦੇ ਲਈ ਰੋਜਰ ਦੇ ਪਲਾਨ $25 ਤੋਂ ਪਲਾਨ ਸ਼ੁਰੂ ਹੋ ਜਾਂਦੇ ਆ ਜੀ ਕੋਈ ਇੰਸਟਾਲੇਸ਼ਨ ਚਾਰਜਸ ਨਹੀਂ ਹੈਗੇ ਕੋਈ ਮਾਡਮ ਦੀ ਫੀਸ ਨਹੀਂ ਹੈਗੀ ਕੋਈ ਕੰਟਰੈਕਟ ਨਹੀਂ ਸੋ ਦੇਰੀ ਕਾਹਦੀ ਹੈ ਜੀ ਨੰਬਰ ਨੋਟ ਕਰ ਲਓ 647-201-1313 $25 ਦੇ ਵਿੱਚ ਘਰ ਦੇ ਵਿੱਚ ਇੰਟਰਨੈਟ ਲਗਵਾਉਣਾ ਰੋਜਰ ਦਾ ਉਹ ਵੀ ਡਾਇਰੈਕਟ ਰੋਜਰ ਤੋਂ 647-201-1313 ਜਿਹੜਾ ਇਹ ਰੋਜਰ ਦੇ ਇੰਟਰਨੈਟ ਦੇ ਨੰਬਰ ਦੇ ਲਈ ਹੈ 647-201-1313 ਅਗਰ ਤੁਸੀਂ ਰੋਜਰ ਦਾ ਇੰਟਰਨੈਟ ਲਗਵਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਰੈਨੋਵੇਸ਼ਨ ਕਰਵਾ ਰਹੇ ਹੋ ਵਧੀਆ ਸਸਤੇ ਸਮਾਨ ਦੀ ਜ਼ਰੂਰਤ ਹੈ ਤਾਂ ਪਰਮਾਨੈਂਟ ਹੋਮ ਸਪਲਾਈਜ਼ PR ਹੋਮ ਸਪਲਾਈਜ਼ 7956 ਟੋਰਬਮ ਰੋਡ ਸਟੀਲ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਨੇ ਜੀ $80 ਤੋਂ ਟੋਇਲਟ ਸੀਟ ਸ਼ੁਰੂ ਹੋ ਜਾਂਦੀ ਹੈ ਤੁਸੀਂ ਇੱਕ ਵਾਰੀ ਸਟੋਰ ਦੇ ਵਿੱਚ ਜਾਇਓ ਸਰੋਤਿਓ LED ਪੋਟ ਲਾਈਟਸ ਲੈਣੇ ਜਾਂ LED ਲਾਈਟਸ ਲੈਣੀਆਂ ਇਹਨਾਂ ਕੋਲ ਬਹੁਤ ਵਧੀਆ ਸ਼ੀਸ਼ੇ ਆਏ ਨੇ ਜੀ ਵਿੱਚ LED ਲਾਈਟ ਲੱਗੀ ਹੋਈ ਆ ਔਰ ਬਲੂਟੁੱਥ ਹੈ ਅਗਰ ਵਾਸ਼ਰੂਮ ਦੇ ਵਿੱਚ ਲਾਉਂਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਮਿਊਜ਼ਿਕ ਵੀ ਸੁਣਨਾ ਚਾਹੁੰਦੇ ਹੋ ਕਈ ਵਾਰ ਉਹਦਾ ਨਹਾਉਂਦੇ ਹੋਏ ਤੁਸੀਂ ਕੋਈ ਨਾ ਕੋਈ ਸ਼ਬਦ ਸੁਣਨੇ ਆ ਭਜਨ ਸੁਣਨਾ ਤਾਂ ਜ਼ਰੂਰ ਜਾਇਓ ਉੱਥੇ ਸ਼ੀਸ਼ੇ ਬਹੁਤ ਵਧੀਆ ਆਏ ਨੇ ਜੀ ਟੋਇਲਟ ਸੀਟਾਂ ਔਰ ਟੂਟੀਆਂ ਦੀ ਤਾਂ ਫਾਸਟ ਕਹਿ ਦਿੰਦੇ ਆਪਾਂ ਜਿਨ੍ਹਾਂ ਨੂੰ ਤੁਸੀਂ ਚੇਂਜ ਕਰਨੀਆਂ ਬੇਸ਼ੁਮਾਰ ਵਰਾਇਟੀਆਂ $50 ਤੋਂ ਸ਼ੁਰੂ ਹੋ ਜਾਂਦੀਆਂ ਨੇ ਜੀ ਫਿਰ ਨੰਬਰ ਨੋਟ ਕਰ ਲਓ 905-461-3888 'ਤੇ ਡਾਇਲ ਕਰ ਸਕਦੇ ਹੋ ਨਾਲ ਹੀ ਬਿਲਕੁਲ ਇਹਨਾਂ ਦੇ ਸਟੋਰ ਦੇ ਨਾਲ ਹੀ ਟਾਇਲਸ ਦੀ ਬੇਸ਼ੁਮਾਰ ਵਰਾਇਟੀ ਲੈਣੀ ਹੈ ਬੈਕ ਸਪਲੈਸ਼ ਲੈਣੇ ਚਾਹੁੰਦੇ ਹੋ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਟਾਇਲਸ ਤੁਸੀਂ ਚੇਂਜ ਕਰਵਾਉਣੀਆਂ ਨੇ ਵਧੀਆ ਟਾਈਲਾਂ ਲੈਣੀਆਂ ਚਾਹੁੰਦੇ ਹੋ ਘੱਟ ਤੋਂ ਘੱਟ ਰੇਟ ਦੇ ਵਿੱਚ ਵੀ ਨੇ ਜੀ 50 ਸੈਂਟ ਤੋਂ ਟਾਇਲ ਸ਼ੁਰੂ ਹੋ ਜਾਂਦੀਆਂ ਨੇ ਕਿਹਨਾਂ ਕੋਲ ਸਟੋਨ ਟਾਇਲ RS ਸਟੋਨ ਐਂਡ ਟਾਇਲ RS AB ਸਟੀਲ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਨੇ ਜੀ ਸਸਤੀਆਂ ਵਧੀਆ ਟਾਇਲਸ ਲੈਣ ਦੇ ਲਈ 416-918-7200 416-918-7200 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਆ ਘਰ ਦੇ ਵਿੱਚ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਨਵੀਨ ਨੂੰ ਤੁਸੀਂ ਕਾਲ ਕਰ ਲਿਓ ਜਦੋਂ ਤੁਹਾਡੀ ਡੀਲ ਬਣ ਗਈ ਉਹਨਾਂ ਦੇ ਨਾਲ ਪੇਂਟ ਕਰਵਾਉਣ ਦੀ ਸਾਰਾ ਕੁਛ ਤਾਂ ਅਸੀਸ ਰੇਡੀਓ ਦਾ ਹਵਾਲਾ ਦੇ ਦਿਓ ਔਰ ਕਹਿ ਦਿਓ ਜੀ ਵੀ ਅਸੀਸ ਰੇਡੀਓ ਤੋਂ ਕਿਹਾ ਸੀ $300 ਪੂਰੀ ਪੇਂਟ ਦੀ ਜੋਬ 'ਚੋਂ ਘੱਟ ਦੇ ਦਿਓ ਤੁਸੀਂ ਉਹਨਾਂ ਨੂੰ ਨੰਬਰ ਨੋਟ ਕਰੋ ਜੀ ਫਿਰ 647-970-55 ਜਿਹੜਾ ਜੀ 84 ਉਹਨਾਂ ਦਾ ਨੰਬਰ ਹੈ 6479705584 ਦੇ ਉੱਤੇ ਜਿਹੜਾ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਔਰ ਵਧੀਆ ਫਰਨੀਚਰ ਲੈਣਾ ਚਾਹੁੰਦੇ ਹੋ ਤਾਂ ਸਟੀਫਨ ਫਰਨੀਚਰ ਜਸਵੀਰ ਜੀ ਨੂੰ ਕਾਲ ਕਰ ਲਿਓ ਫ੍ਰੀ ਗਿਫਟ ਲੈਣਾ ਨਾ ਭੁੱਲਿਓ 416-677-785-72 'ਤੇ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਆ ਸੋ ਸਰੋਤਿਓ ਬਾਕੀ ਜਾ ਕੇ ਅੱਗੇ ਜਾ ਕੇ ਬਹੁਤ ਸਾਰੀਆਂ ਹੋਰ ਢੇਰ ਸਾਰੀਆਂ ਡੀਲਸ ਤੁਹਾਡੇ ਲਈ ਸਾਂਝੀਆਂ ਕਰਾਂਗੇ ਪੰਜਾਬ ਤੋਂ ਖਬਰਾਂ ਵੀ ਬਿਲਕੁਲ ਤਿਆਰ ਨੇ ਪਰ ਸ਼ੁਰੂ ਦੇ ਵਿੱਚ ਇੱਕ ਵਿਸ਼ਾ ਲੈ ਕੇ ਆਇਆ ਜ਼ਰੂਰ ਆਪਣੀ ਹਾਜ਼ਰੀ ਲਗਵਾ ਦਿਓ ਵਿਸ਼ੇ ਦੇ ਵਿੱਚ ਵਿਸ਼ਾ ਹੈਗਾ ਸਰੋਤਿਓ ਜਿੱਦਾਂ ਕਿ ਆਪਾਂ ਨੂੰ ਪਤਾ ਬਹੁਤ ਸਾਰੇ ਨਵੇਂ ਸਟੂਡੈਂਟ ਆ ਜਾਂਦੇ ਨੇ ਨਵੇਂ ਰਿਸ਼ਤੇਦਾਰ ਆਪਣੇ ਆ ਜਾਂਦੇ ਨੇ ਜੀ ਹੁੰਦਾ ਜੀ ਕਈ ਵਾਰ ਗੱਡੀ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਅਗਰ ਤੁਹਾਡੇ ਕੋਲ ਕੋਈ ਕਾਰ ਹੈ ਇਹ ਵਿਸ਼ਾ ਲੈ ਕੇ ਆਇਆ ਜੀ ਇੰਸ਼ੋਰੈਂਸ ਤੁਸੀਂ ਕਰਵਾਈ ਹੋਈ ਆ ਸਾਰਾ ਕੁਛ ਹੈ ਤੁਹਾਨੂੰ ਲੱਗਦਾ ਵੀ ਤੁਹਾਨੂੰ ਆਪਣੀ ਕਾਰ ਹੈ ਜਿਹੜੀ ਜਿਸ ਬੰਦੇ ਦੀ ਕੋਲ ਇੰਸ਼ੋਰੈਂਸ ਨਹੀਂ ਹੈਗੀ ਅਣਜਾਣ ਬੰਦੇ ਨੂੰ ਇਸ ਕੈਨੇਡਾ ਦੇ ਵਿੱਚ ਕਾਰ ਚਲਾਉਣ ਦੇ ਲਈ ਦੇਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਇੰਸੀਡੈਂਟ ਇੱਦਾਂ ਦੇ ਹੋ ਜਾਂਦੇ ਨੇ ਜੀ ਜਿਸ ਬੰਦੇ ਨੂੰ ਤੁਸੀਂ ਕਾਰ ਉਧਾਰੀ ਦਿੱਤੀ ਹੁੰਦੀ ਹੈ ਉਹ ਤੋਂ ਐਕਸੀਡੈਂਟ ਹੋ ਜਾਂਦਾ ਹੈ ਐਕਸੀਡੈਂਟ ਹੋਣ ਤੋਂ ਬਾਅਦ ਸਾਰੀ ਇੰਸ਼ੋਰੈਂਸ ਦਾ ਖਰਚਾ ਤੁਹਾਡੇ 'ਤੇ ਪੈ ਜਾਂਦਾ ਤੁਹਾਡੀ ਇੰਸ਼ੋਰੈਂਸ ਵੀ ਵੱਧ ਜਾਂਦੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਨਾਲ ਕਦੇ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਵੀ ਮੰਗਵੀਂ ਕਾਰ ਜਾਂ ਵੈਨ ਕੁਛ ਵੀ ਲੈ ਗਿਆ ਭੰਨ ਕੇ ਘਰ ਖੜਾ ਗਏ ਬਾਅਦ 'ਚ ਤੁਹਾਡੇ 'ਤੇ ਕੀ ਬੀਤੀ ਸੋ ਸਟੂਡੀਓ ਦਾ ਨੰਬਰ 416-620-7278 ਜਿਹੜਾ ਇਹ ਨੰਬਰ ਹੈ ਮੇਰੇ ਜ਼ਹਿਨ ਦੇ ਵਿੱਚ ਆਇਆ ਸੀ ਵੀ ਕਈ ਵਾਰ ਆਪਾਂ ਪੰਜਾਬੀ ਹੋਣ ਦੇ ਨਾਤੇ ਅਣਗਹਿਲੀ ਕਰਦੇ। ਚੱਲ ਬਾਈ ਕੋਈ ਨਹੀਂ ਲੈ ਜਾ, ਕੋਈ ਗੱਲ ਨਹੀਂ ਹੈਗੀ, ਕਾਰ ਦੀ ਕੀ ਗੱਲ ਹੈ, ਤੁਸੀਂ ਕੀ ਚਾਹੁੰਦੇ, ਤੁਹਾਨੂੰ ਕੀ ਲੱਗਦਾ ਵੀ ਜਿਹੜੀ ਕਾਰ ਹੈ ਜੀ ਉਹ ਕਿਸੇ ਅਣਜਾਣ ਵਿਅਕਤੀ ਨੂੰ, ਅਣਜਾਣ ਦਾ ਮਤਲਬ ਜਾਣ ਪਛਾਣ ਦੇ ਵਿੱਚ ਜਿਹਦਾ ਉਸ ਤੁਹਾਡੀ ਕਾਰ ਦੇ ਇੰਸ਼ੋਰੈਂਸ ਦੇ ਵਿੱਚ ਇੰਸ਼ੋਰੈਂਸ ਨਹੀਂ ਹੈਗੀ, ਤੁਹਾਨੂੰ ਕੀ ਹੈ ਜੀ ਉਹ ਕਰਨਾ ਚਾਹੀਦਾ, ਗੱਡੀ ਆਪਣੀ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ। ਸੋ ਮੈਂ ਕਾਲਸ ਦੀ ਵੇਟ ਕਰਦਾ ਜੀ, ਜ਼ਰੂਰ ਕਾਲ ਕਰੋ। ਕਈ ਵਾਰ ਤੁਹਾਨੂੰ ਵੀ ਲੱਗਦਾ ਹੁੰਦਾ ਵੀ ਤੁਸੀਂ ਦੇਣੀ ਨਹੀਂ ਚਾਹੁੰਦੇ ਪਰ ਤੁਹਾਨੂੰ ਦੇਣੀ ਚਾਹੀਦੀ ਆ। ਮੇਰਾ ਨਿੱਜੀ ਵਿਚਾਰ ਹੈ ਵੀਰ ਜੀ, ਥੋੜ੍ਹਾ ਜਿਹਾ ਕੌੜੇ ਹੋਣਾ ਪਊਗਾ, ਮੇਰੇ ਹਿਸਾਬ ਨਾਲ ਜਵਾਬ ਦੇ ਦਿਓ ਤਾਂ ਚੰਗਾ, ਕਿਉਂਕਿ ਹੁਣ ਬਹੁਤ ਸਾਰੀਆਂ ਇੱਥੇ ਟੈਕਸੀਜ਼ ਅਵੇਲੇਬਲ ਹੈਗੀਆਂ ਜੀ, ਊਬਰ ਕਰ ਲਓ, ਚਾਹੇ ਹੋਰ ਵੀ ਜਿੰਨੀਆਂ ਵੀ ਟੈਕਸੀ ਸੇਵਾਵਾਂ ਜਿਹੜੀਆਂ ਹੈਗੀਆਂ ਨੇ ਸਿਟੀ ਦੇ ਵਿੱਚ ਉਹ ਲੈ ਲੈਣੀਆਂ ਚਾਹੀਦੀਆਂ। ਪਰ ਫਿਰ ਵੀ ਕਈ ਵਾਰ ਹੁੰਦਾ ਜਾਣੇ ਅਣਜਾਣੇ ਦੇ ਵਿੱਚ ਆਪਾਂ ਗੱਡੀ ਦੇ ਦਿੰਦੇ ਹਾਂ ਜੀ। ਸੋ ਤੁਹਾਨੂੰ ਕੀ ਲੱਗਦਾ ਵੀ ਆਪਣੀ ਕਾਰ ਹੈ ਜਿਹੜੀ ਉਹ ਰਿਸ਼ਤੇਦਾਰ ਨੂੰ ਬਿਨਾਂ ਦੇਖੇ ਸਮਝੇ ਦੇ ਦੇਣੀ ਚਾਹੀਦੀ ਹੈ? ਬਾਅਦ 'ਚ ਐਕਸੀਡੈਂਟ ਵੀ ਹੋ ਜਾਂਦੇ ਔਰ ਖਮਿਆਜ਼ਾ ਤੁਹਾਨੂੰ ਭੁਗਤਣਾ ਪੈਂਦਾ ਜੀ, ਔਰ ਤੁਹਾਡੀ ਇੰਸ਼ੋਰੈਂਸ ਜਿਹੜੀ ਵੱਧ ਜਾਂਦੀ ਹੈ। ਸਟੂਡੀਓ ਦਾ ਨੰਬਰ 416-620-7278 ਜਿਹੜਾ ਸਟੂਡੀਓ ਦਾ ਨੰਬਰ ਹੈ ਜੀ। ਸੋ ਤੁਹਾਡੀਆਂ ਮੈਂ ਕਾਲਸ ਦੀ ਵੇਟ ਕਰਦਾ। ਉਹ ਤੋਂ ਬਾਅਦ ਪੰਜਾਬ ਤੋਂ ਖਬਰਾਂ ਬਿਲਕੁਲ ਸਾਡੇ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ ਉਹ ਵੀ ਤਿਆਰ ਬਾਰ ਤਿਆਰ ਹੋ ਜਾਣਗੇ ਜੀ। ਸੋ ਇੱਕ ਦੋ ਕਾਲਾਂ, ਮੇਰੇ ਮਨ 'ਚ ਵਿਸ਼ਾ ਸੀਗਾ ਕਿਉਂਕਿ ਐਕਸੀਡੈਂਟ ਬਹੁਤ ਹੋ ਰਹੇ ਨੇ ਜੀ, ਔਰ ਐਕਸੀਡੈਂਟ ਦਾ ਕਾਰਨ ਨਵੇਂ ਡਰਾਈਵਰ ਹੁੰਦੇ ਨੇ, ਇੰਡੀਆ ਤੋਂ ਆਉਂਦੀ ਸਾਰ ਇੱਥੇ ਗੱਡੀ ਚਲਾਉਣ ਲੱਗ ਜਾਂਦੇ ਨੇ। ਠੀਕ ਹੈ, ਲਾਇਸੈਂਸ ਲੈਣਾ ਈਜ਼ੀ ਹੋ ਸਕਦਾ ਪਰ ਇੱਥੇ ਦੇ ਰੂਲ ਐਂਡ ਰੈਗੂਲੇਸ਼ਨਸ ਆ ਜਿਹੜੇ ਉਹ ਫੋਲੋ ਨਹੀਂ ਕੀਤੇ ਜਾਂਦੇ ਹੈਗੇ। ਸੋ ਸਟੂਡੀਓ ਨੰਬਰ 416-620-7278 ਇੰਸ਼ੋਰੈਂਸ ਦੇ ਬਾਬਤ ਅੱਜ ਜਿਹੜਾ ਮੈਂ ਟੌਪਿਕ ਲੈ ਕੇ ਆਇਆ। ਇੰਸ਼ੋਰੈਂਸ ਵਧਣ ਦੇ ਬਹੁਤ ਸਾਰੇ ਇਹ ਵੀ ਕਾਰਨ ਬਣਦੇ ਨੇ, ਜਦੋਂ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਜਿਸ ਵਿਅਕਤੀ ਦੀ ਇੰਸ਼ੋਰੈਂਸ ਨਹੀਂ ਹੁੰਦੀ ਹੈਗੀ ਉਸ ਨੂੰ ਤੁਸੀਂ ਆਪਣੀ ਕਾਰ ਜਾਂ ਕੋਈ ਵੀ ਵਹੀਕਲ ਹੈ ਜਿਹੜਾ ਉਹ ਦੇ ਦਿੰਦੇ ਹੋ ਜੀ। ਸੋ ਮੇਰੇ ਹਿਸਾਬ ਦੇ ਨਾਲ ਇਹ ਨਹੀਂ ਦੇਣਾ ਚਾਹੀਦਾ। ਬਾਕੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਡੇ ਨਾਲ ਕਦੇ ਇੱਦਾਂ ਦੀ ਘਟਨਾ ਵਾਪਰੀ ਹੋਵੇ। 416-620-1778 ਜਿਹੜਾ ਉਹ ਸਟੂਡੀਓ ਦਾ ਨੰਬਰ ਹੈ ਜੀ। ਸੋ ਵੈਲਕਮ ਬੈਕ ਸਰੋਤੋ, ਜਿਨ੍ਹਾਂ ਨੇ ਹੁਣੇ ਹੁਣੇ ਰੇਡੀਓ ਟਿਊਨ ਇਨ ਕੀਤਾ ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਜੁੜ ਚੁੱਕੇ ਹੋ ਅਸੀਸ ਰੇਡੀਓ ਦੇ ਨਾਲ WTUR 770 ਦੇ ਉੱਤੇ। ਸੋ ਟੌਪਿਕ ਲੈ ਕੇ ਆਏ ਸੀ ਤੁਹਾਡੇ ਲਈ ਜੀ ਅੱਜ ਵੀ ਜਿਹੜਾ ਇੰਸ਼ੋਰੈਂਸ ਦਾ ਮੁੱਦਾ ਕਈ ਵਾਰ ਬਹੁਤ ਬਣ ਜਾਂਦਾ, ਤੁਹਾਨੂੰ ਆਪਣੀ ਕਾਰ ਜਿਹਦੀ ਬੰਦੇ ਦੀ ਇੰਸ਼ੋਰੈਂਸ ਦੇ ਵਿੱਚ ਨਾਉਂ ਨਹੀਂ ਉਹ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ। ਸੋ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਮੈਂ ਕਿਹਾ ਦੇਣੀ ਨਹੀਂ ਚਾਹੀਦੀ ਕਾਰ ਬਿਲਕੁਲ।
ਇਹ ਦੇਖੋ ਮੇਰਾ ਵੀ ਨਿੱਜੀ ਵਿਚਾਰ ਇਹੀ ਸੀਗਾ ਵੀ ਕਾਰ ਦੇਣੀ ਨਹੀਂ ਚਾਹੀਦੀ ਹੈਗੀ ਜੀ।
ਨਹੀਂ ਨਹੀਂ ਜੇ ਮੈਨੇ ਸਾਡੇ ਵੀ ਕਿਤੇ ਐਕਸੀਡੈਂਟ ਹੋਇਆ ਕੋਈ ਮੰਗ ਕੇ ਲੈ ਗਿਆ ਸੀ ਉਹ ਕਿ ਟੱਕਰ 'ਚ ਹੋ ਗਏ ਸੀ ਤਾਂ ਅਤੇ ਮੁਸ਼ਕਲ ਹੋ ਜਾਂਦਾ ਫਿਰ।
ਮੁਸ਼ਕਲ ਦੇਖੋ ਫਿਰ ਉਹਦੇ ਉਹਦੇ ਨਾਲ ਤੁਹਾਡੀ ਇੰਸ਼ੋਰੈਂਸ 'ਤੇ ਵੀ ਅਸਰ ਪੈਂਦਾ ਨਾ ਜੀ।
ਨਹੀਂ ਉਹ ਤਾਂ ਕਾਰ ਹੀ ਪਤਾ ਨਹੀਂ ਜ਼ਿਆਦਾ ਸੀ ਕਾਰ ਹੀ ਫਿਰ ਭੰਗਦੇ ਪਾਏ।
ਸਹੀ ਗੱਲ ਹੈ ਜੀ। ਸੋ ਨਹੀਂ ਦੇਣੀ ਚਾਹੀਦੀ। ਧੰਨਵਾਦ ਜੀ,
ਬਿਲਕੁਲ
ਧੰਨਵਾਦ ਜੀ, ਧੰਨਵਾਦ, ਬਹੁਤ 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 ਧੰਨਵਾਦ ਜੀ। ਸੋ ਦੇਖੋ ਸਰੋਤੋ, ਗੱਲਾਂ 'ਚੋਂ ਗੱਲ ਤਾਂ ਨਿਕਲੇ ਆਉਂਦੀ ਹੁੰਦੀ ਹੈ, ਚਾਹੇ ਆਪਾਂ ਕਹੀਏ ਚਾਹੇ ਨਾ ਕਹੀਏ, ਕਿਉਂਕਿ ਮੈਨੂੰ ਲੱਗਦਾ ਸੀਗਾ ਹਰ ਰੋਜ਼ ਆਪਾਂ ਇਹੀ ਖਬਰਾਂ ਸੁਣਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ ਵੀ ਜਿਹੜੀਆਂ ਐਕਸੀਡੈਂਟ ਬਹੁਤ ਵੱਧ ਰਹੇ ਨੇ। ਉਹ ਐਕਸੀਡੈਂਟ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਜਦੋਂ ਆਪਾਂ ਮੰਗਵੀ ਗੱਡੀ ਕਿਸੇ ਉਸ ਅਣਜਾਣ ਵਿਅਕਤੀ ਨੂੰ ਦੇ ਦਿੰਦਾ ਜਿਹਨਾਂ ਦਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਗੱਡੀ ਚਲਾਉਣ ਦਾ ਜ਼ਿਆਦਾ ਨਹੀਂ ਹੁੰਦਾ ਹੈਗਾ, ਸਿਰਫ ਲਾਇਸੈਂਸ ਲਿਆ ਹੁੰਦਾ। ਲਾਇਸੈਂਸ ਲੈਣ ਦੇ ਨਾਲ ਗੱਡੀ ਚਲਾਉਣੀ ਨਹੀਂ ਆ ਜਾਂਦੀ ਹੁੰਦੀ ਹੈਗੀ। ਤੁਹਾਡੇ ਆਪਣੇ ਵਿਚਾਰ ਕੀ ਨੇ ਜੀ, ਤੁਹਾਨੂੰ ਲੱਗਦਾ ਵੀ ਗੱਡੀ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਰਿਸ਼ਤੇਦਾਰੀ ਦੇ ਵਿੱਚ ਜਾਂ ਨਹੀਂ ਦੇਣੀ ਚਾਹੀਦੀ ਹੈਗੀ? ਸੋ ਸਟੂਡੀਓ ਨੰਬਰ 416-620-1778 ਜਾਂ ਫਿਰ ਆਪਾਂ ਦੇਖਦੇ ਹਾਂ ਬਹੁਤ ਸਾਰੇ ਸਟੂਡੈਂਟ ਗੱਡੀ ਇੱਕ ਲੈ ਲੈਂਦੇ ਨੇ ਜੀ, ਚਾਰ ਚਾਰ ਜਾਣੇ ਉਹਨੂੰ ਇੱਕੋ ਟਾਈਮ 'ਤੇ ਚਲਾਈ ਜਾਂਦੇ ਨੇ, ਇੰਸ਼ੋਰੈਂਸ ਭਾਵੇਂ ਇੱਕ ਦੇ ਨਾ ਹੋਈ ਹੋਵੇ। ਇੱਦਾਂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਸੋ ਇੱਕ ਦੋ ਕਾਲਾਂ ਮੈਂ ਵੇਟ ਕਰਦਾ ਅਗਰ ਆ ਗਈਆਂ, ਕਿਉਂਕਿ ਵਿਸ਼ਾ ਮੈਨੂੰ ਲੱਗਿਆ ਸੀਗਾ। ਕਈ ਵਾਰ ਅਸੀਂ ਘਰਾਂ 'ਚ ਬੈਠੇ ਵੀ ਇਹ ਗੱਲਬਾਤ ਕਰਦੇ ਰਹਿੰਦੇ ਹਾਂ ਜੀ ਵੀ ਐਕਸੀਡੈਂਟ ਬਹੁਤ ਹੋ ਰਹੇ ਨੇ ਜੀ, ਫਲਾਣੇ ਬੰਦਾ ਸਾਡੀ ਗੱਡੀ ਮੰਗ ਕੇ ਲੈ ਗਿਆ, ਫਿਰ ਉਹਨਾਂ ਤੋਂ ਐਕਸੀਡੈਂਟ ਹੋ ਗਿਆ, ਸਾਨੂੰ ਦੱਸਿਆ ਵੀ ਨਹੀਂ ਹੈਗਾ, ਗੱਡੀ ਉੱਦਾਂ ਹੀ ਖੜਾ ਗਏ ਜੀ, ਜਦੋਂ ਉਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਸਾਡੀ ਤਾਂ ਇੰਸ਼ੋਰੈਂਸ ਬਹੁਤ ਵੱਧ ਗਈ ਜੀ। ਸੋ ਤੁਹਾਡੇ ਵਿਚਾਰ ਕੀ ਆ ਉਹ ਵੀ ਮੈਂ ਸੁਣਨਾ ਚਾਹੁੰਦਾ 416-620-1778 ਦੇ ਉੱਤੇ ਜਿਹੜੀ ਆ ਤੁਸੀਂ ਉਹ ਕਾਲ ਕਰ ਸਕਦੇ ਹੋ ਅਗਰ ਕਾਲ ਆਏ ਨਹੀਂ ਤਾਂ ਜਿਹੜੀਆਂ ਪੰਜਾਬ ਤੋਂ ਖਬਰਾਂ ਬਿਲਕੁਲ ਜਿਹੜੀਆਂ ਤਿਆਰ ਬਰ ਤਿਆਰ ਨੇ ਜੀ ਸੋ ਰਾਣਾ ਜੀ ਸਵਾਗਤ ਹੈ ਅਸੀਂ ਇਸ ਰੇਡੀਓ ਦੇ ਵਿੱਚ
ਬਹੁਤ ਧੰਨਵਾਦ ਭੁਪਿੰਦਰ ਸਿੰਘ ਜੀ
ਸੋ ਕਿੱਦਾਂ ਦਾ ਮੌਸਮ ਹੈ ਕਿੱਦਾਂ ਦਾ ਮਾਹੌਲ ਹੈ ਉਹ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਇੱਕ ਕਾਲਰ ਰਾਣਾ ਜੀ ਆਪਾਂ ਲੈ ਲਈਏ ਉਹਨਾਂ ਨੂੰ ਨਾਲ ਦੀ ਨਾਲ ਸ਼ਾਇਦ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਇਹ ਗੱਡੀ ਕਦੀ ਨਹੀਂ ਦੇਣੀ ਚਾਹੀਦੀ ਕਿਸੇ ਨੂੰ ਇੱਕ ਵਾਰੀ ਮੈਂ ਗੱਡੀ ਦੇਤੀ ਤੇ ਬੰਦੇ ਨੇ ਐਕਸੀਡੈਂਟ ਕਰਤਾ
ਜੀ ਵੀਰ ਜੀ
ਉਹ ਜਨਾਨੀ ਨੇ ਮੈਨੂੰ ਸੂ ਕਰਤਾ ਮਿਲੀਅਨ ਡਾਲਰ ਦਾ
ਅੱਛਾ ਜੀ ਉਲਟਾ ਤੁਹਾਨੂੰ ਸੂ ਕਰਤਾ
ਨਹੀਂ ਜਨਾਨੀ ਜਿਹਦੇ ਜਿਹਦੇ ਵਿੱਚ ਉਹ ਕਹਿੰਦੇ ਵੀ ਮਤਲਬ ਇੰਸ਼ੋਰੈਂਸ ਕੰਪਨੀ ਕਹਿੰਦੀ ਵੀ ਤੂੰ ਉਹਨੂੰ ਗੱਡੀ ਕਾਹਲੀ ਦਿੱਤੀ ਆ
ਅੱਛਾ ਜੀ
ਉਹਨਾਂ ਨੇ ਮਤਲਬ ਇੰਸ਼ੋਰੈਂਸ ਕਹਿੰਦੀ ਅਸੀਂ ਨੀ ਪੈਸੇ ਕਰਨੇ ਵੀ ਉਹ ਬੰਦੇ ਨੇ ਉਹ ਬੰਦੇ ਨੂੰ ਚਾਬੀ ਬਿਨਾਂ ਗੱਲ ਤੋਂ ਸਾਡੇ ਪਿੱਛੇ ਦਿੱਤੀ ਆ ਤੇ ਉਹ ਬੰਦਾ ਪੇ ਕਰੇ ਜਿਹਨੇ ਦਿੱਤੀ ਆ
ਜੀ ਜੀ ਜੀ
ਉਹ ਜੀ ਉਹਨਾਂ ਨੇ ਮੈਨੂੰ ਮਿਲੀਅਨ ਡਾਲਰ ਦੀ ਸੂ ਕਰਤੀ
ਵਾਹਿਗੁਰੂ 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 ਪਰ ਮੈਨੂੰ ਇਹ ਲੱਗਿਆ ਸੀਗਾ ਕਿਉਂਕਿ ਜਿਹੜੇ ਐਕਸੀਡੈਂਟ ਹੋਣ ਦੇ ਕਾਰਨ ਨੇ ਨਾ ਵੀਰ ਜੀ ਇਹ ਬਹੁਤ ਬਣਦੇ ਜਾ ਰਹੇ ਨੇ ਉਹਦਾ ਕਾਰਨ ਇਹੀ ਆ ਸਿਰਫ ਲਾਇਸੈਂਸ ਲੈਣ ਤੋਂ ਬਾਅਦ ਡਾਇਰੈਕਟ ਗੱਡੀ ਕਿਉਂਕਿ ਮੈਂ ਅਸੀਂ ਕੈਨੇਡਾ ਦੇ ਵਿੱਚ ਜਦੋਂ ਆਏ ਵੀਰ ਜੀ ਆਲਮੋਸਟ ਘੱਟੋ ਘੱਟ 3 ਸਾਲ ਅਸੀਂ ਗੱਡੀ ਨਹੀਂ ਲਈ ਹੈਗੀ ਜੀ ਠੀਕ ਹੈ ਜੀ ਉਦੋਂ ਪਤਾ ਇਹ ਸਾਰੇ ਬੇਸਮੈਂਟ 'ਚ ਆਉਂਦੇ ਨੇ ਜੀ ਰੈਂਟ ਪੇ ਕਰਦੇ ਆ ਜੀ ਸਾਰੇ ਇਹਦੇ ਨਾਲੋਂ ਚੰਗਾ ਬੱਸ ਚੜ੍ਹ ਕੇ ਚਲੇ ਜਾਓ ਟੈਕਸੀ ਕਰ ਲਓ ਜੀ ਪਰ ਕਈ ਵਾਰ ਉਹ ਆਦਤ ਹੁੰਦੀ ਹੈ ਵੀ ਕਈ ਵਾਰ ਸ਼ੇਖ ਹੀ ਮਾਰਨੀ ਹੁੰਦੀ ਹੈ ਕਦੇ ਗੱਡੀ ਪਰ ਦੂਸਰੇ ਨੂੰ ਨਹੀਂ ਨਾ ਪਤਾ ਜਿਹਦੀ ਗੱਡੀ ਮੰਗ ਕੇ ਲੈ ਗਏ ਹੋ ਵੀ ਕੀ ਇੰਸੀਡੈਂਟ ਕਰਕੇ ਆਏ ਨੇ ਜੀ ਉਹ
ਇਹ ਤਾਂ ਮੋਸਟਲੀ ਸਭ ਨੂੰ ਰਿਕੁਐਸਟ ਆ ਵੀ ਇਸ ਗੱਲ ਤੋਂ ਬਚੋ ਵੀ ਤੁਹਾਡਾ ਪੂਰਾ ਨਾ ਲਾਈਫ ਤੱਕ ਖਰਾਬ ਕਰ ਹੋ ਸਕਦੀ ਹੈ ਨਾ
ਜੀ ਜੀ ਵੀਰ ਜੀ
ਨਾ ਦਿਓ ਕਿਸੇ ਨੂੰ ਗੱਡੀ ਨਾ ਦਿਓ
ਜੀ ਵੀਰ ਜੀ
ਜੇ ਕਿਸੇ ਨੂੰ ਦਿੱਤੀ ਆਪਣੇ ਭਾਈ ਭੈਣ ਨੂੰ ਜਾਂ ਉਹਨਾਂ ਨਾਂ ਵਿੱਚ ਉਹਨਾਂ ਨੂੰ ਦੱਸਿਆ ਜਾਵੇ ਵੀ ਮੈਂ ਕਦੀ ਉਹਨੂੰ ਗੱਡੀ ਆਪਣੇ ਬੱਚੇ ਨੂੰ ਭਾਈ ਨੂੰ ਭੈਣ ਨੂੰ ਕਿਸੇ ਨੂੰ ਦਿੱਤੀ ਆ ਉਦਾਂ ਉਹਦਾ ਨਾਂ ਪਾ ਦਿਓ ਵੀ ਮੈਂ ਇਹਨੂੰ ਕਦੀ ਮੈਂ ਉਦਾਂ ਗੱਡੀ ਦੇ ਸਕਦਾ
ਜੀ ਵੀਰ ਜੀ
ਬਿਨਾਂ ਗੱਲ ਤੋਂ ਕਿਸੇ ਨਾਂ ਤੋਂ ਬਿਨਾਂ ਜਿਹੜੇ ਤੁਸੀਂ ਗੱਡੀ ਦਿੰਦੇ ਆ ਤੁਹਾਨੂੰ ਵੱਡੀ ਪ੍ਰੋਬਲਮ
ਆ ਸਕਦੀ
ਪਲੀਜ਼
ਥੈਂਕ ਯੂ ਵੀਰ ਜੀ ਥੈਂਕ ਯੂ ਸੋ ਓਕੇ ਜੀ ਜੁੜੇ ਰਹਿਣਾ ਰੇਡੀਓ ਪ੍ਰੋਗਰਾਮ ਅਸੀਸ ਦੇ ਨਾਲ ਸਰੋਤਿਓ ਟੋਪਿਕ ਲੈ ਕੇ ਆਇਆ ਸੀ ਮੈਨੂੰ ਲੱਗਦਾ ਸੀਗਾ ਵੀ ਕਾਲਸ ਆਉਣਗੀਆਂ ਕਈ ਵਾਰ ਹੁੰਦਾ ਆਪਾਂ ਡਰਾਈਵਿੰਗ ਕਰਦੇ ਹਾਂ ਜੀ ਕਾਲ ਨਹੀਂ ਕਰ ਸਕਦੇ ਜੇ ਸਮਾਂ ਲੱਗਦਾ ਤਾਂ ਸਾਈਡ 'ਤੇ ਜੇਕਰ ਤੁਹਾਡੇ ਕੋਲ ਹੈਗਾ ਤਾਂ ਸਾਈਡ 'ਤੇ ਕਾਰ ਲਗਾ ਕੇ ਵੀ ਤੁਸੀਂ ਕਾਲ ਕਰ ਸਕਦੇ ਸਟੂਡੀਓ ਨੰਬਰ 416-620-1778 ਇਹ ਦੇਖੋ ਵੀਰ ਜੀ ਨੇ ਦੱਸਿਆ $1,000,000 ਦਾ ਉਲਟਾ ਇੰਸ਼ੋਰੈਂਸ ਕੰਪਨੀ ਨੇ ਉਹਨਾਂ ਨੂੰ ਸੂ ਕਰਤਾ ਵੀ ਬਿਨਾਂ ਪੁੱਛੇ ਤੁਸੀਂ ਜਦ ਉਹ ਬੰਦੇ ਦਾ ਇੰਸ਼ੋਰੈਂਸ 'ਚ ਨਾਂ ਹੀ ਨਹੀਂ ਹੈਗਾ ਤੁਸੀਂ ਗੱਡੀ ਚੱਕ ਕੇ ਦੇਤੀ ਬਾਅਦ 'ਚ ਐਕਸੀਡੈਂਟ ਹੋ ਜਾਂਦੇ ਆ ਖਮਿਆਜ਼ਾ ਜਿਸ ਦੀ ਗੱਡੀ ਹੁੰਦੀ ਆ ਉਹਨੂੰ ਭੁਗਤਣਾ ਪੈਂਦਾ ਨਾਲੇ ਤਾਂ ਟੈਨਸ਼ਨ ਇੰਨੀ ਵੱਧ ਕਈ ਵਾਰ ਨਵੀਂ ਗੱਡੀ ਲਈ ਹੁੰਦੀ ਹੈ ਫੁੱਟ ਜਾਂਦੀ ਹੈ ਉਹ ਐਕਸੀਡੈਂਟ ਹੋ ਜਾਂਦਾ ਰਾਈਟ ਆਫ ਨਹੀਂ ਹੁੰਦੀ ਪਰ ਦਿਮਾਗ 'ਚ ਉਹੀ ਰਹਿੰਦਾ ਯਾਰ ਇਹ ਗੱਡੀ ਨਾ ਰਿਪੇਅਰ ਹੋਈ ਹੋਈ ਹੈ ਐਕਸੀਡੈਂਟ ਹੋਈ ਹੋਈ ਹੈ ਸੋ ਮੇਰਾ ਵੀ ਇਹੀ ਨਿੱਜੀ ਵਿਚਾਰ ਹੈ ਕਦੇ ਵੀ ਮੰਗਵੀਂ ਗੱਡੀ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਹੈਗੀ ਜੀ 416-620-1778 ਜਿਹੜਾ ਸਟੂਡੀਓ ਨੰਬਰ ਸੋ ਖਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਨ ਲੱਗੇ ਹਾਂ ਰਾਣਾ ਜੀ ਦੇ ਨਾਲ ਸੋ ਰਾਣਾ ਜੀ ਬੜੀ ਗਹਿਮਾ ਗਹਿਮੀ ਜਿਹੜੀ ਖਬਰ ਦੀ ਜਿਹੜੀ ਹੁਣ ਲੇਟੈਸਟ ਚੱਲ ਰਹੀ ਹੈ ਉਹ ਜਿਹੜਾ ਘਟਨਾਕ੍ਰਮ ਹੈ ਤੁਹਾਨੂੰ ਜ਼ਿਆਦਾ ਪਤਾ ਹੈ ਨਵਜੋਤ ਸਿੰਘ ਸਿੱਧੂ ਹੋਣਾ ਦੇ ਬਾਰੇ ਵਿੱਚ
ਬਿਲਕੁਲ ਭੁਪਿੰਦਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਹੁਦਾ ਜਿਹੜਾ ਬਿਜਲੀ ਵਿਭਾਗ ਵਾਲਾ ਨਹੀਂ ਸੀ ਸੰਭਾਲਿਆ ਤੇ ਹੁਣ ਉਹਨਾਂ ਨੇ ਆਪਣਾ ਅਸਤੀਫਾ ਵੀ ਜਿਹੜਾ ਭੇਜ ਦਿੱਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਅਸਤੀਫਾ ਗਵਰਨਰ ਨੂੰ ਭੇਜਿਆ ਤੇ ਉਹ ਅਸਤੀਫਾ ਹੁਣ ਮਨਜ਼ੂਰ ਕਰ ਲਿਆ ਗਿਆ ਭਾਵ ਕਿ ਹੁਣ ਪੰਜਾਬ ਮੰਤਰੀ ਮੰਡਲ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਬਾਹਰ ਹੋ ਗਏ ਨੇ ਉਹ ਮੰਤਰੀ ਨਹੀਂ ਰਹੇ ਅਤੇ ਉਹ ਸਿਰਫ ਅੰਮ੍ਰਿਤਸਰ ਈਸਟ ਦੇ ਵਿਧਾਇਕ ਦੇ ਵਜੋਂ ਵਿਚਰ ਸਕਣਗੇ ਜਿਹੜੀ ਪਾਵਰ ਸੀਗੀ ਉਹਨਾਂ ਦੀ ਕੈਬਨਿਟ ਮੰਤਰੀ ਦੀ ਅਤੇ ਉਹ ਹੁਣ ਉਹਨਾਂ ਕੋਲ ਨਹੀਂ ਰਹੇਗੀ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਗਈ ਹੈ ਜਿਹੜੀਆਂ ਹੋਰ ਸੁੱਖ ਸਹੂਲਤਾਂ ਇੱਕ ਕੈਬਨਿਟ ਮੰਤਰੀ ਨੂੰ ਜਿਹੜੇ ਵਜ਼ੀਰ ਨੂੰ ਮਿਲਦੀਆਂ ਨੇ ਉਹ ਵੀ ਉਹਨਾਂ ਨੂੰ ਨਹੀਂ ਮਿਲਣਗੀਆਂ ਨਾ ਸੈਕਟਰੀਏਟ ਦੇ ਵਿੱਚ ਕਮਰਾ ਹੋਏਗਾ ਨਾ ਹੀ ਪਾਵਰ ਹੋਏਗੀ ਤੇ ਸਿਰਫ ਵਿਧਾਇਕ ਨਵਜੋਤ ਸਿੰਘ ਸਿੱਧੂ ਰਹਿ ਗਏ ਨੇ ਅਤੇ ਇਸ ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਆਪਣੀ ਮਨਸ਼ਾ ਦੇ ਵਿੱਚ ਸਫਲ ਹੋ ਗਏ ਨੇ ਜਿਹੜੀ ਚੀਜ਼ ਉਹ ਚਾਹੁੰਦੇ ਸੀਗੇ ਅਤੇ ਜਿਹੜੀ ਚੀਜ਼ ਉਹਨਾਂ ਦੇ ਵਿਰੋਧੀ ਚਾਹੁੰਦੇ ਸੀਗੇ ਨਵਜੋਤ ਸਿੰਘ ਸਿੱਧੂ ਦੇ ਉਹ ਬਿਲਕੁਲ ਹੋ ਗਈ ਹੈ ਹਾਲ ਦੀ ਘੜੀ ਜਿਹੜੇ ਨਵਜੋਤ ਸਿੰਘ ਸਿੱਧੂ ਹੈ ਉਹ ਬੈਕਫੁੱਟ ਤੇ ਨਜ਼ਰ ਜ਼ਰੂਰ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਧਮਾਕਾ ਕਰਦੇ ਨੇ ਇਹ ਦੇਖਣਾ ਦਿਲਚਸਪ ਰਹੇਗਾ ਪਰ ਫਿਲਹਾਲ ਕੈਬਨਿਟ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਨਹੀਂ ਰਹੇ ਜੀ
ਜੀ ਰਾਣਾ ਜੀ ਸੋ ਸਰੋਤਿਓ ਤੁਸੀਂ ਜੁੜੇ ਹੋਏ ਹੋ ਅਸੀਸ ਰੇਡੀਓ ਦੇ ਨਾਲ ਖਬਰਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਜੀ ਔਰ ਕਿਤੇ ਨਹੀਂ ਜਾਣਾ ਰੇਡੀਓ ਇਸੇ ਤਰ੍ਹਾਂ ਔਨ ਰੱਖਣਾ ਜੀ ਤੁਸੀਂ ਔਰ ਨਾਲ ਦੀ ਨਾਲ ਇੱਕ ਦੋ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਜੀ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਦਿੰਦੇ ਹਾਂ, ਕਈ ਵਾਰ ਕਹਿ ਦਿੰਦੇ ਹਾਂ ਜੀ ਤੁਸੀਂ ਸਾਰੇ ਕਿਤੇ ਘੁੰਮ ਕੇ ਫਿਰ ਸਾਡੇ ਕੋਲ ਆ ਜਾਓ, ਉਹ ਕਹਿੰਦੇ ਪਹਿਲਾਂ ਹੀ ਸਾਡੇ ਕੋਲ ਆ ਜਾਓ, ਪਹਿਲਾਂ ਹੀ ਤੁਹਾਡਾ ਕੰਮ ਕਰ ਦੇਣਗੇ। ਕੌਣ? ਸਰਦਾਰ ਪਰਮਿੰਦਰ ਸਿੰਘ ਮਾਂਗਟ ਮੌਰਗੇਜ ਲਾਇਨਸ ਨਾਲ ਕੰਮ ਕਰਦੇ ਨੇ ਜੀ। 6472859119 4472589 'ਤੇ ਜਿਹੜੀ ਆ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਤੁਸੀਂ ਮੌਸਮ ਬਹੁਤ ਵਧੀਆ ਹੋਇਆ ਹੈ ਜੀ, ਕੰਕਰੀਟ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਬੈਸਟ ਵੇ ਕੰਕਰੀਟ ਤੋਂ ਸੰਦੀਪ ਉਹਨਾਂ ਨੂੰ ਕਾਲ ਕਰ ਲਿਓ, ਅਸੀਸ ਰੇਡੀਓ ਦਾ ਹਵਾਲਾ ਦਿਓ, ਡਿਸਕਾਊਂਟ ਵੀ ਦੇਣਗੇ ਔਰ ਵਧੀਆ ਕੁਆਲਿਟੀ ਦੀ ਕੰਕਰੀਟ ਵੀ ਤੁਹਾਡੇ ਘਰ ਦੇ ਵਿੱਚ ਪਾ ਕੇ ਜਾਣਗੇ ਜੀ। ਬੈਸਟ ਵੇ ਪੇਂਟਿੰਗ ਐਂਡ ਕੰਕਰੀਟ ਤੋਂ ਸੰਦੀਪ, 6472907040000 ਇਹਨਾਂ ਦਾ ਨੰਬਰ ਹੈ। ਅਗਰ ਅੱਜ ਤੁਸੀਂ ਓਪਨ ਹਾਊਸ ਕੋਈ ਵੀ ਦੇਖਣਾ ਚਾਹੁੰਦੇ ਹੋ ਤਾਂ ਚਰਨਜੀਤ ਸਿੰਘ ਬਰਾੜ ਉਹਨਾਂ ਨੂੰ ਕਾਲ ਕਰ ਲਿਓ, ਬਹੁਤ ਸਾਰੀਆਂ ਲਿਸਟਿੰਗ ਅੱਜ ਓਪਨ ਹਾਊਸ ਉਹਨਾਂ ਦੇ ਲੱਗੇ ਹੋਏ ਨੇ ਜੀ। 6472307040036 6472307436 ਉਹਨਾਂ ਦਾ ਨੰਬਰ ਹੈ। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਬਿਜ਼ਨਸ ਨਹੀਂ ਚੱਲ ਰਿਹਾ, ਤਾਂ ਫਿਰ ਤੁਸੀਂ ਹੀਰੋ ਮੀਡੀਆ ਵਾਲਿਆਂ ਨੂੰ ਕਾਲ ਕਰ ਲਿਓ, ਗੂਗਲ ਦੀ ਰੇਟਿੰਗ 'ਤੇ ਟੋਪ 'ਤੇ ਲੈ ਜਾਣਗੇ। ਗੂਗਲ 'ਤੇ ਸਰਚ ਮਾਰੋਗੇ ਨਾ ਜਦੋਂ ਆਪਣੇ ਤੁਹਾਡੇ ਬਿਜ਼ਨਸ ਨੂੰ ਕੋਈ ਤਾਂ ਟੋਪ 'ਤੇ ਪਹਿਲਾਂ ਆਜੂਗਾ, ਜਾਂ ਨਵੀਂ ਵੈਬਸਾਈਟ ਬਣਾਉਣੀ ਹੈ, ਜਾਂ ਫਿਰ ਕਈ ਵਾਰ ਹੁੰਦਾ ਕੋਈ ਤੁਸੀਂ ਯੂਟਿਊਬ ਚੈਨਲ ਬਣਾਉਣਾ, ਬਹੁਤ ਸਾਰੇ ਲੋਕ ਹੁਣ ਆਪਣੇ ਪਰਸਨਲ ਚੈਨਲ ਬਣਾ ਲੈਂਦੇ ਆ, ਤਾਂ ਕਿਤੇ ਇੰਡੀਆ ਜਾਣ ਦੀ ਲੋੜ ਨਹੀਂ ਹੈਗੀ ਜਾਂ ਉੱਥੇ ਕਾਲ ਕਰਨ ਦੀ ਲੋੜ ਨਹੀਂ, ਇੱਥੇ ਕਾਲ ਕਰ ਲਿਓ। ਹੀਰੋ ਮੀਡੀਆ 905-500-1313 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਐੱਲ ਐੱਮ ਆਈ ਦੇ ਭਾਰ ਦੇ ਵਿੱਚੋਂ ਤਾਂ ਗੈਰੀ ਵਿਰਕ ਉਹਨਾਂ ਨੂੰ ਕਾਲ ਕਰ ਲਿਓ, ਬਹੁਤ ਸਾਰੇ ਐੱਲ ਐੱਮ ਆਈ ਇਹਨਾਂ ਦੇ ਕੋਲ ਅਵੇਲੇਬਲ ਹੈਗੇ ਨੇ ਜੀ। 416-400-6661 ਕਾਰਡ ਜਿਹੜਾ ਇਹਨਾਂ ਦਾ ਨੰਬਰ ਹੈ ਜੀ। ਰਾਣਾ ਜੀ, ਜਿਹੜੀ ਖਬਰ ਹੈ ਜੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਬਾਬਤ, ਸੋ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਜੀ। ਤੁਸੀਂ ਦੱਸਿਆ ਵੀ ਕੈਪਟਨ ਅਮਰਿੰਦਰ ਸਿੰਘ ਆਪਣੀ ਮਨਸ਼ਾ ਦੇ ਵਿੱਚ ਉਹ ਕਾਮਯਾਬ ਹੋ ਚੁੱਕੇ ਨੇ ਜੀ। ਸੋ ਕਹਿੰਦੇ ਇੱਕ ਹੋਰ ਘਟਨਾ ਘਟੀ ਹੈ ਜੀ, ਬਠਿੰਡੇ ਦੇ ਵਿੱਚ ਗੁੰਮਸ਼ੁਦੀ ਦੇ ਜਿਹੜੇ ਪੋਸਟਰ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਲਾਏ ਗਏ ਨੇ ਜੀ।
ਬਿਲਕੁਲ ਉਪਿੰਦਰ, ਜਿਹੜੇ ਜਿੰਨੇ ਵੀ ਹੁਣ ਵਿਰੋਧੀ ਨੇ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਦੇ ਨਿਸ਼ਾਨੇ ਤੇ ਨੇ ਨਵਜੋਤ ਸਿੰਘ ਸਿੱਧੂ ਤੇ ਗੁੰਮਸ਼ੁਦਗੀ ਦੇ ਪੋਸਟਰ ਇਸ ਕਰਕੇ ਲੱਗੇ ਨੇ ਕਿ ਪਿਛਲੇ ਕਾਫੀ ਦਿਨਾਂ ਤੋਂ 43 ਦਿਨ ਕਰੀਬ ਕਰੀਬ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇੱਕ ਤਰ੍ਹਾਂ ਨਾਲ ਅੰਡਰਗਰਾਊਂਡ ਹੀ ਰਹੇ ਨੇ। ਹਾਲਾਂਕਿ ਅਸਤੀਫਾ 10 ਜੂਨ ਨੂੰ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਆ ਕੇ ਅਸਤੀਫਾ ਟਵਿੱਟਰ ਤੇ ਪਾਇਆ, ਜਿਸ ਤੋਂ ਬਾਅਦ ਹੁਣ ਅਸਤੀਫਾ ਮਨਜ਼ੂਰ ਹੋ ਗਿਆ ਤੇ ਗੁੰਮਸ਼ੁਦਗੀ ਦੇ ਪੋਸਟਰ ਬਠਿੰਡਾ ਦੇ ਵਿੱਚ ਲੱਗੇ ਨੇ। ਬਠਿੰਡਾ ਦੇ ਵਿੱਚ ਹੋ ਸਕਦਾ ਕਿ ਅਕਾਲੀ ਦਲ ਦੇ ਪਿੱਛੇ ਹੋਵੇ, ਕੈਮਸੀ ਹੈ ਜਿਹੜੇ ਆਪਣੇ ਅਨੋਖੇ ਪ੍ਰਦਰਸ਼ਨ ਲਈ ਜਾਣੇ ਜਾਂਦੇ ਨੇ, ਉਹਨਾਂ ਨੇ ਪੋਸਟਰ ਲਵਾਏ ਨੇ ਤੇ 2100 ਰੁਪਏ ਇਨਾਮ ਵੀ ਰੱਖਿਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੁਣ ਮੀਡੀਆ ਤੋਂ ਦੂਰੀ ਬਣਾਏ ਹੋਏ ਨੇ, ਉਹਨਾਂ ਨੇ ਇੱਕ ਟਵੀਟ ਜ਼ਰੂਰ ਕੀਤਾ ਜਿਸ ਦਿਨ ਉਹਨਾਂ ਨੇ ਸਰਕਾਰੀ ਕੋਠੀ ਖਾਲੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਉਹ ਸਰਕਾਰੀ ਕੋਠੀ ਛੱਡ ਰਹੇ। ਇਸ ਦੇ ਨਾਲ ਹੀ ਜਿਹੜੇ ਭੁਪਿੰਦਰ ਜੀ ਜਿਹੜੇ ਚਾਹੇ ਉਹਨਾਂ ਦੇ ਸਾਥੀ ਮੰਤਰੀ ਹੋਣ
ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਜੀ, ਉਹ ਇਹ ਜਿਹੜੀ ਘਟਨਾ ਹੁਣ ਸਾਰੀ ਘਟੀ ਹੈ, ਸਰਕਾਰੀ ਕੋਠੀ ਹੈ ਜਿਹੜੀ ਉਹਨਾਂ ਨੇ ਰਹਿਸ਼ ਆਪ ਛੱਡੀ ਹੈ ਜੀ, ਜਾਂ ਫਿਰ ਜਾਂ ਸਰਕਾਰ ਵੱਲੋਂ ਹੀ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਗਿਆ? ਔਰ ਦੂਜਾ ਨਾਲ ਦੀ ਨਾਲ ਸਵਾਲ, ਕਿ ਉਹ ਇਕੱਠੇ ਹੀ ਦੇ ਦਿਓ, ਮੈਂ ਇਹ ਵੀ ਪੁੱਛੂੰਗਾ ਵੱਖ ਵੱਖ ਪਾਰਟੀਆਂ ਦੇ ਪ੍ਰਤੀਕਰਮ ਜਿਹੜੇ ਕੀ ਆਏ ਨੇ, ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਉਹਨਾਂ ਦੀ ਵਜ਼ਾਰਤ ਦੇ ਵਿੱਚੋਂ ਹੀ ਕਿਸੇ ਨੇ ਸਾਥ ਦਿੱਤਾ ਕਿ ਨਹੀਂ ਦਿੱਤਾ?
ਬਿਲਕੁਲ ਉਪਿੰਦਰ, ਦੇਖੋ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੀ ਕੋਈ ਕੈਬਨਿਟ ਮੰਤਰੀ ਹੁੰਦਾ ਉਹਨੂੰ ਜਿਹੜੀਆਂ ਸੁੱਖ ਸਹੂਲਤਾਂ ਨੇ ਕੈਬਨਿਟ ਰੈਂਕ ਦੀਆਂ ਉਹ ਮਿਲਦੀਆਂ ਨੇ, ਤੇ ਬਹੁਤ ਸਾਰੇ ਜਿਹੜੇ ਨੇ ਉਸ ਤੋਂ ਬਾਅਦ ਵੀ, ਹਾਲਾਂਕਿ ਜਿਸ ਦਿਨ ਉਹ ਕੈਬਨਿਟ ਦਾ ਰੈਂਕ ਨਹੀਂ ਰਹਿੰਦਾ ਹੈਗਾ ਉਸ ਤੋਂ ਕੁਝ ਮਹੀਨੇ ਤੱਕ ਰਹਿ ਸਕਦਾ ਉਸ ਸਰਕਾਰੀ ਕੋਠੀ ਦੇ ਵਿੱਚ, ਤੇ ਉਸ ਤੋਂ ਬਾਅਦ ਜੇ ਕੋਈ ਰਹੇਗਾ ਤਾਂ ਉਹਦਾ ਚਾਰਜਿਸ ਦੇਣਾ ਪੈਂਦਾ। ਜਿਵੇਂ ਬੀਬੀ ਭੱਠਲ ਨੇ ਬਹੁਤ ਦੇਰ ਆਪਣੀ ਜਿਹੜੀ ਆ ਸਰਕਾਰੀ ਕੋਠੀ ਛੱਡੀ ਨਹੀਂ, ਜਿਸ ਤੋਂ ਬਾਅਦ 84 ਲੱਖ ਰੁਪਇਆ ਜੁਰਮਾਨਾ ਵੀ ਪਿਆ, ਜਿਸ ਨੂੰ ਬਾਅਦ ਵਿੱਚ ਮਾਫ਼ ਕੀਤਾ ਗਿਆ। ਪਰ ਨਵਜੋਤ ਸਿੰਘ ਸਿੱਧੂ ਕਿਉਂਕਿ ਇਮਾਨਦਾਰ ਨੇ, ਸੱਚੇ ਸੁੱਚੇ ਨੇ, ਜਿਸ ਦਿਨ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਤੇ ਕੈਬਨਿਟ ਰੈਂਕ ਉਹਨਾਂ ਕੋਲ ਨਹੀਂ ਰਿਹਾ, ਉਸੇ ਦਿਨ ਉਹਨਾਂ ਨੇ ਆਪਣੀ ਸਰਕਾਰੀ ਕੋਠੀ ਖਾਲੀ ਕਰ ਦਿੱਤੀ। ਦੂਜੀ ਗੱਲ, ਜਿਹੜੇ ਵਿਰੋਧੀ ਤੇ ਜਿਹੜੇ ਸਾਥੀ ਨੇ, ਸਾਥੀ ਵੀ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਤੋਂ ਬਹੁਤੇ ਖੁਸ਼ ਨਹੀਂ ਸਨ, ਤੇ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਬ੍ਰਹਮ ਮਹਿੰਦਰਾ ਜਾਂ ਸਾਧੂ ਸਿੰਘ ਧਰਮਸੋਤ, ਇਹਨਾਂ ਦੇ ਵੱਲੋਂ ਜਿਹੜੀ ਬਿਆਨਬਾਜ਼ੀ ਸਾਹਮਣੇ ਆਈ ਆ ਉਹ ਬਹੁਤੀ ਸਿੱਧੂ ਦੇ ਹੱਕ ਦੇ ਵਿੱਚ ਨਹੀਂ, ਕਿਉਂਕਿ ਇਸ ਵੇਲੇ ਤੱਕ ਇਹ ਆ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਪੈ ਗਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਫ਼ਾਦਾਰ ਦਿਖਾਉਣ ਦੀ ਕੋਸ਼ਿਸ਼ ਜਿਹੜੇ ਬਾਕੀ ਕਰ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਹਾਲੇ ਕਾਂਗਰਸ ਸਰਕਾਰ ਦਾ 3 ਸਾਲ ਤੋਂ ਉੱਪਰ ਦਾ ਸਮਾਂ, ਜਿਹੜਾ 3 ਸਾਲ ਦੇ ਕਰੀਬ ਕਰੀਬ ਦਾ ਸਮਾਂ ਹਜੇ ਪਿਆ। ਤੇ ਦੂਜੀ ਗੱਲ ਕੀਤੀ ਜਾਵੇ, ਜਿਹੜੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ, ਉਹਨਾਂ ਦਾ ਬਿਆਨ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਇਮਾਨਦਾਰੀ, ਸੱਚ ਬੋਲਣ ਦੀ ਸਜ਼ਾ ਜਿਹੜੀ ਆ ਉਹ ਕੈਪਟਨ ਦੀ ਜੁੰਡਲੀ ਨੇ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਕੈਬਨਿਟ ਤੋਂ ਅਸਤੀਫਾ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਸੀਗਾ ਕਿ ਉਹ ਦਲੇਰਾਨਾ ਕਦਮ ਸੀਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਰੇਤ ਮਾਫੀਆ ਖਿਲਾਫ਼ ਲੜੇ, ਉਹਨਾਂ ਦੇ ਵੱਲੋਂ ਅਕਾਲੀ ਦਲ ਬਾਦਲ ਦੇ ਨਾਲ ਲੜਾਈ ਲੜੀ ਗਈ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਬੂਤ ਦਿੱਤਾ ਕਿ ਅਕਾਲੀ ਦਲ ਦੇ ਨਾਲ ਉਹ ਰਲੇ ਹੋਏ ਨੇ। ਹਰਪਾਲ ਚੀਮਾ ਜਿਹੜੇ ਨੇਤਾ ਵਿਰੋਧੀ ਧਿਰ ਨੇ, ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਵੀ ਇਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਪਾਰਟੀ ਵੀ ਛੱਡ ਦੇਣੀ ਚਾਹੀਦੀ ਹੈ, ਉਹਨਾਂ ਦੇ ਨਾਲ ਇਕਜੁੱਟਤਾ ਕਰਦੇ ਹੋਏ ਇੱਕ ਤੀਜਾ ਫਰੰਟ ਬਣਾਉਣਾ ਚਾਹੀਦਾ ਤਾਂ ਜੋ ਕੈਪਟਨ ਅਤੇ ਬਾਦਲਾਂ ਦੀ ਜਿਹੜੀ ਮਿਲੀ ਭੁਗਤ ਹੈ ਇਹਨੂੰ ਬੇਨਕਾਬ ਕੀਤਾ ਜਾ ਸਕੇ। ਪਰ ਫਿਲਹਾਲ ਸਿੱਧੂ ਕਿਹੜਾ ਰਾਹ ਚੁਣਦੇ ਨੇ ਇਹ ਸਿੱਧੂ ਤੇ ਡਿਪੈਂਡ ਹੈ, ਹਾਲੇ ਸਿੱਧੂ ਜਿਹੜੇ ਨੇ ਉਹ ਚੁੱਪ ਨੇ। ਤੇ ਇੱਕ ਵੱਡੀ ਗੱਲ ਇਹ ਹੈ ਕਿ CWC ਕਾਂਗਰਸ ਵਰਕਿੰਗ ਕਮੇਟੀ ਦੀ 22 ਜੁਲਾਈ ਨੂੰ ਇੱਕ ਮੀਟਿੰਗ ਹੋ ਰਹੀ ਹੈ, ਦੇਖਣਾ ਹੋਏਗਾ ਇੱਕ ਤਾਂ ਕਾਂਗਰਸ ਦਾ ਅਗਲਾ ਪ੍ਰਧਾਨ ਕਿਹਨੂੰ ਚੁਣਿਆ ਜਾਂਦਾ, ਪੰਜਾਬ ਦੇ ਵਿੱਚ ਵੀ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਵੀ ਇਸ ਵੇਲੇ ਅਸਤੀਫਾ ਦੇ ਚੁੱਕੇ ਨੇ, ਉਹ ਵੀ ਰੂਪਪੋਸ਼ ਨੇ। ਤੇ ਪੰਜਾਬ ਦੇ ਵਿੱਚ ਜਾਣੀ ਕਿ ਪਾਰਟੀ ਦੇ ਵਿੱਚ ਕੋਈ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਕੋਈ ਜ਼ਿੰਮੇਵਾਰੀ ਜੇਕਰ ਵੱਡੀ ਦਿੱਤੀ ਜਾਂਦੀ ਹੈ ਤਾਂ ਦੇਖਣਾ ਦਿਲਚਸਪ ਰਹੇਗਾ। ਫਿਲਹਾਲ ਸਰਕਾਰ ਦੇ ਵਿੱਚ ਹੁਣ ਉਹਨਾਂ ਦਾ ਉਹ ਰੁਤਬਾ ਨਹੀਂ ਰਿਹਾ ਹੈਗਾ ਜੀ।
ਜੀ ਰਾਣਾ ਜੀ, ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਖਾਸਮ ਖਾਸ ਜਿਹੜੇ ਖਾਸ ਦੋਸਤ ਮੰਨੇ ਜਾਂਦੇ ਨੇ ਜੀ, ਪ੍ਰਗਟ ਸਿੰਘ ਹੋਣੀ ਓਲੰਪੀਅਨ, ਸੋ ਉਹਨਾਂ ਨੇ ਕੋਈ ਉਹਨਾਂ ਦੇ ਬਾਰੇ 'ਚ ਕੋਈ ਵਿਚਾਰ ਰੱਖੇ ਨੇ ਜਾਂ ਨਹੀਂ ਰੱਖੇ?
ਭੁਪਿੰਦਰ ਜੀ, ਹਰ ਕੋਈ ਜਿਹੜਾ ਹਵਾ ਦੇ ਰੁੱਖ ਦੇ ਨਾਲ ਚੱਲਦਾ ਹੈ ਤੇ ਕਿਸੇ ਵੀ ਵਿਧਾਇਕ ਦਾ ਬਿਆਨ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ 'ਚ ਇਹ ਨਹੀਂ ਆਇਆ। ਕਿਸੇ ਨੇ ਹਾਂ ਦਾ ਨਾਰਾ ਮਾਰਨਾ ਹੁੰਦਾ, ਕਿਸੇ ਨੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਦੇ ਵਿੱਚੋਂ ਹਾਂ ਦਾ ਨਾਰਾ ਵੀ ਨਹੀਂ ਮਾਰਿਆ। ਈਵਨ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਕੈਪਟਨ ਅਮਰਿੰਦਰ ਸਿੰਘ ਅੱਗੇ ਝੁਕਦੀ ਇਸ ਵੇਲੇ ਨਜ਼ਰ ਆਈ, ਕਿਉਂਕਿ ਵਿੱਚੋਂ ਵਿੱਚ ਖਬਰ ਇਹ ਮਿਲੀ ਸੀ ਕਿ ਹਾਈ ਕਮਾਂਡ ਚਾਹੁੰਦੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਉਹੀ ਸਥਾਨਕ ਸਰਕਾਰਾਂ ਵਾਲਾ ਵਿਭਾਗ ਦਿੱਤਾ ਜਾਵੇ, ਪਰ ਕੈਪਟਨ ਆਪਣੀ ਗੱਲ ਤੇ ਅੜੇ ਰਹੇ।
ਜੀ ਮੈਂ ਰਾਣਾ ਜੀ ਤਾਂ ਗੱਲਬਾਤ ਕੀਤੀ ਕਿਉਂਕਿ ਜਦੋਂ ਮੈਂ ਪੰਜਾਬ ਸੀਗਾ, ਕਿਉਂਕਿ ਸਪੋਰਟਸ ਦੇ ਨਾਲ ਮੈਂ ਜੁੜਿਆ ਰਿਹਾ ਜੀ, ਇੰਨੇ ਸਾਲ ਕੋਚ ਵੀ ਰਹੇ ਉੱਥੇ, ਜਦੋਂ ਡਾਇਰੈਕਟਰ ਸਪੋਰਟਸ ਹੁੰਦੇ ਸੀ ਆਪਣੇ ਪ੍ਰਗਟ ਸਿੰਘ ਹੋਣੀ, ਅਤੇ ਮੈਨੂੰ ਵੀ ਕਈ ਵਾਰ ਜਾਣ ਦਾ ਮੌਕਾ ਉੱਥੇ ਮਿਲਦਾ ਸੀਗਾ, ਕਈ ਵਾਰ ਜਦੋਂ ਅਸੀਂ ਆਪ ਖੇਡਦੇ ਹੁੰਦੇ ਸੀਗੇ ਤਾਂ ਗ੍ਰੈਡੇਸ਼ਨ ਉੱਥੇ ਹੁੰਦੀ ਕਰਾਉਣੀ ਹੁੰਦੀ ਸੀ, ਦੇਖੋ ਐਡੇ ਐਡੇ ਵਧੀਆ ਇਹਨਾਂ ਨੂੰ ਆਫਿਸ ਦਿੱਤੇ ਹੁੰਦੇ ਸੀ, ਤਾਂ ਉਦੋਂ ਵੀ ਕੋਈ ਖਾਸ ਸਪੋਰਟਸ ਦੇ ਲਈ, ਦੇਖੋ ਇੱਕ ਪਲੇਅਰ ਹੋਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਇੱਕ ਪਲੇਅਰ ਜਦੋਂ ਕੋਈ ਮੰਤਰੀ ਬਣਦਾ ਹੈ, ਠੀਕ ਹੈ ਜੀ, ਜਿੱਤ ਕੇ ਅੱਗੇ ਆਉਂਦੇ ਆ ਤਾਂ ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ, ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਰਹੇ
ਲੋਕਾਂ ਨੂੰ ਸੀਗੀਆਂ, ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਮੀਦਾਂ ਬਹੁਤ ਸੀਗੀਆਂ, ਪਰ ਪ੍ਰਗਟ ਸਿੰਘ ਨੇ ਕੋਈ ਉਸ ਤਰ੍ਹਾਂ ਦੀ ਕੋਈ ਪਰਫਾਰਮੈਂਸ ਦਿੱਤੀ ਨਹੀਂ ਹੈਗੀ ਜਿਸ ਤਰ੍ਹਾਂ ਦੀ ਲੋਕ ਉਹਨਾਂ ਤੋਂ ਆਸ ਕਰਦੇ ਸੀਗੇ। ਅਕਾਲੀ ਦਲ ਦੇ ਵਿੱਚ ਵਿਧਾਇਕ ਰਹੇ, ਉਹ ਤੋਂ ਬਾਅਦ ਕਾਂਗਰਸ ਦੇ ਵਿੱਚ ਆ ਕੇ ਕਾਂਗਰਸ ਦੇ ਵਿੱਚ ਵਿਧਾਇਕ ਰਹੇ ਤੇ ਹੁਣ ਚੁੱਪ ਚਾਪ ਨੇ। ਤੁਸੀਂ ਦੇਖੋ ਮੀਡੀਆ ਦੇ ਵਿੱਚ ਵੀ ਕੋਈ ਬਹੁਤਾ ਉਹਨਾਂ ਦਾ ਬਿਆਨ ਸਾਹਮਣੇ ਨਹੀਂ ਆਉਂਦਾ ਹੈਗਾ, ਐਜ਼ ਏ ਵਿਧਾਇਕ ਵੀ ਉਹ ਬਹੁਤਾ ਕੁਝ ਵਿਚਰ ਨਹੀਂ ਰਹੇ ਹੈਗੇ ਜਿਸ ਤਰ੍ਹਾਂ ਦੀ ਉਹਨਾਂ ਤੋਂ ਆਸ ਸੀਗੀ, ਨਾ ਸਪੋਰਟਸ ਦੇ ਲਈ। ਠੀਕ ਇਹ ਵੀ ਹੈ ਕਿ ਸਰਕਾਰ ਨੇ ਉਹਨਾਂ ਨੂੰ ਕੋਈ ਬਹੁਤੀ ਵੱਡੀ ਜ਼ਿੰਮੇਵਾਰੀ ਵੀ ਜਿਹੜੀ ਨਹੀਂ ਦਿੱਤੀ ਹੈਗੀ, ਤਾਂ ਸ਼ਾਇਦ ਉਹ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਵੀ ਇੱਕ ਘੁੱਟਣ ਜੀ ਮਹਿਸੂਸ ਕਰ ਰਹੇ ਨੇ। ਮਨਪ੍ਰੀਤ ਬਾਦਲ ਦਾ ਵੀ ਹਾਲ ਇਸੇ ਤਰ੍ਹਾਂ ਦਾ ਹੀ ਹੈ, ਉਹ ਵੀ ਕਿਤੇ ਮੀਡੀਆ ਦੇ ਸਾਹਮਣੇ ਨਹੀਂ ਆਉਂਦੇ, ਚੁੱਪ ਚਾਪ। ਤੁਸੀਂ ਦੇਖੋ ਕਿੱਡਾ ਵੱਡਾ ਵਿੱਤ ਵਿਭਾਗ ਹੈ, ਕਿੱਡੀਆਂ ਵੱਡੀਆਂ ਸਪੀਚਾਂ ਤਕਰੀਰਾਂ ਮਨਪ੍ਰੀਤ ਸਿੰਘ ਬਾਦਲ ਕਰਦੇ ਹੁੰਦੇ ਸੀਗੇ ਪੰਜਾਬ ਨੂੰ ਬਦਲਣ ਦੀਆਂ, ਪੰਜਾਬ ਦੇ ਨਿਜ਼ਾਮ ਨੂੰ ਬਦਲਣ ਦੀਆਂ, ਪੰਜਾਬ ਨੂੰ ਅੱਗੇ ਲਿਜਾਉਣ ਦੀਆਂ, ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀਆਂ। ਤੁਸੀਂ ਸੁਣਿਆ ਪਿਛਲੇ 8-10 ਮਹੀਨੇ ਦੇ ਵਿੱਚ ਕਿ ਮਨਪ੍ਰੀਤ ਸਿੰਘ ਬਾਦਲ ਕੁਝ ਬੋਲੇ ਹੋਣ, ਕੁਝ ਅਖਬਾਰਾਂ ਦੇ ਵਿੱਚ, ਕੁਝ ਸੁਰਖੀਆਂ ਦੇ ਵਿੱਚ ਆਏ ਹੋਣ, ਜਾਂ ਕੋਈ ਕੰਮ ਉਹਨਾਂ ਨੇ ਇਸ ਤਰ੍ਹਾਂ ਦਾ ਕੀਤਾ ਹੋਵੇ ਕਿ ਜਿਸ ਨੂੰ ਬਹੁਤ ਸ਼ਾਬਾਸ਼ੀ ਮਿਲੀ ਹੋਵੇ, ਇਸ ਤਰ੍ਹਾਂ ਦਾ ਕੁਝ ਵੀ ਨਹੀਂ
ਜੀ,
ਸਾਰੇ ਆਪੋ ਆਪਣੇ ਦੇ ਵਿੱਚ ਲੱਗੇ।
ਜੀ 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 ਰਾਣਾ ਜੀ, ਸੋ ਸਰੋਤਿਓ ਤੁਸੀਂ ਜੁੜੇ ਹੋ ਅਸੀਸ ਰੇਡੀਓ ਦੇ ਨਾਲ, ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਉਮੀਦ ਹੈਗੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਗੇ, ਜਿੱਥੇ ਵੀ ਰਸਤੇ ਦੇ ਵਿੱਚ ਜਾ ਰਹੇ ਹੋ, ਕੋਈ ਘੁੰਮਣ ਫਿਰਨ ਜਾ ਰਿਹਾ ਜੀ, ਜਾਂ ਜਿੱਧਰ ਇੱਧਰ ਉੱਧਰ ਨੇੜੇ ਤੇੜੇ ਵੀ ਜਾ ਰਹੇ ਹੋ, ਸੋ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਬੈਠ ਕੇ ਰੇਡੀਓ ਜਿਹੜਾ ਟਿਊਨ ਇਨ ਕਰ ਲਿਆ ਹੋਊਗਾ, 770 AM ਤੁਸੀਂ ਸੁਣ ਰਹੇ ਹੋ ਜੀ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਕੁਛ ਕੁ ਵਪਾਰੀ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਲਈਏ। ਕਿਸੇ ਵੀ ਪ੍ਰਕਾਰ ਦੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਕਰਮਜੀਤ ਸਿੰਘ ਸੱਲ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਨੇ, ਉਹ ਕਹਿੰਦੇ ਸਾਡੇ ਥਰੂ ਪ੍ਰੋਪਰਟੀ ਖਰੀਦੋ ਜਾਂ ਵੇਚੋ, ਤੁਹਾਨੂੰ ਸਪੈਸ਼ਲ ਸਪੈਸ਼ਲ ਕੋਈ ਨਾ ਕੋਈ ਡੀਲ ਦੇਵਾਂਗੇ, ਭਾਵੇਂ ਉਹ ਰੈਨੋਵੇਸ਼ਨ ਦੇ ਰਿਗਾਰਡਿੰਗ ਹੋਵੇ ਜਾਂ ਫਿਰ ਘਰ ਦੀ ਥੋੜ੍ਹੀ ਬਹੁਤੀ ਰਿਪੇਅਰ ਤੁਸੀਂ ਕਰਵਾਉਣੀ ਹੋਵੇ, ਤਾਂ ਕਹਿੰਦੇ ਤੁਸੀਂ ਇੱਕ ਵਾਰੀ ਜ਼ਰੂਰ ਸਾਡੇ ਨਾਲ ਜਿਹੜਾ ਹੈ ਕੰਸਰਨ ਕਰੋ ਜੀ। ਨੰਬਰ ਹੈ ਉਹਨਾਂ ਦਾ 647-7081818 6477081818। ਕਿਸੇ ਵੀ ਪ੍ਰੋਪਰਟੀ ਤੁਸੀਂ ਖਰੀਦਣਾ ਵੇਚਣ ਦੇ ਬਾਰੇ ਸੋਚਿਆ ਤਾਂ ਤੁਹਾਡੇ ਘਰ ਨੂੰ ਫਰੀ ਆਫ ਕੋਸਟ ਥੋੜ੍ਹੀ ਬਹੁਤੀ ਰੈਨੋਵੇਸ਼ਨ ਜ਼ਰੂਰ ਕਰਵਾ ਕੇ ਦੇਣਗੇ ਜੀ। ਔਰ ਇਹਦੇ ਨਾਲ ਹੀ ਅਗਰ ਤੁਸੀਂ ਇੰਸ਼ੋਰੈਂਸ ਦੇ ਕੋਈ ਵਧੀਆ ਪਲਾਨ ਲੈਣੇ ਚਾਹੁੰਦੇ ਹੋ, ਇੱਕ ਜੀ ਇਹਨਾਂ ਕੋਲ ਪਲਾਨ ਆਇਆ ਬਲਜੀਤ ਕੌਰ ਹੋਣਾ ਦੇ, ਹੁਣ ਮੈਂ ਸਭ ਤੋਂ ਪਹਿਲਾਂ ਨੰਬਰ ਦੇ ਦੇਵਾਂ, 647-7021-6263 6477216263। $7 ਮਹੀਨੇ ਦੇ ਨੇ ਜੀ ਉਹ, ਜੇ ਕੋਈ ਸੱਟ ਪੇਟ ਲੱਗ ਜਾਂਦੀ ਹੈ, ਚਾਹੇ ਘਰਾਂ ਦੇ ਵਿੱਚ ਆਪਾਂ ਲੇਡੀਜ਼ ਰਹਿੰਦੀ ਹਾਂ ਜੀ, ਜਾਂ ਫਿਰ ਟੈਕਸੀ ਚਲਾਉਣ ਵਾਲੇ ਵੀਰ ਜਿੰਨੇ ਵੀ ਹੈ ਜੀ, ਕਈ ਵਾਰ ਹੁੰਦਾ ਵੀ ਆਪਾਂ ਜ਼ਿਆਦਾ ਪੇ ਨਹੀਂ ਕਰ ਸਕਦੇ, ਸਿਰਫ $7 ਦੇ ਵਿੱਚ ਕੋਈ ਪਲਾਨ ਆਇਆ, ਵਧੇਰੇ ਜਾਣਕਾਰੀ ਤੁਹਾਨੂੰ ਬਲਜੀਤ ਕੌਰ ਹੋਣੀ ਦੇਣਗੇ, ਸੋ ਕਾਲ ਕਰ ਲਿਓ ਉਹਨਾਂ ਨੂੰ ਪਲਾਨ ਦੇ ਬਾਬਤ 6477-7216263 647-7021-6263 8572 ਔਰ ਨਾਲ ਦੀ ਨਾਲ ਹੀ ਇਮੀਗ੍ਰੇਸ਼ਨ ਦੇ ਕੋਈ ਵੀ ਸੇਵਾਵਾਂ ਲੈਣੀਆਂ ਨੇ ਤਾਂ ਗੈਰੀ ਵਿਰਕ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ। ਬਹੁਤ ਸਾਰੇ ਨਵੇਂ ਰੂਲ ਐਂਡ ਰੈਗੂਲੇਸ਼ਨ ਚੇਂਜ ਹੋ ਰਹੇ ਨੇ, ਇੱਕ ਹੋਰ ਜਿਹੜਾ ਰੂਲ ਚੇਂਜ ਹੋ ਰਿਹਾ ਉਹ ਵੀ ਉਹਨਾਂ ਦੇ ਬਾਬਤ ਅਗਰ ਗੱਲਬਾਤ ਹੋਈ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਖੇਤੀਬਾੜੀ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਕਿੱਦਾਂ ਹੋ ਸਕਦੀ ਹੈ, ਸੋ ਵਧੇਰੇ ਜਾਣਕਾਰੀ ਲੈਣੀ ਹੈ ਤਾਂ 416-456-6161 416-456-6161 ਜਿਹੜਾ ਗੈਰੀ ਵਿਰਕ ਉਹਨਾਂ ਦਾ ਨੰਬਰ ਹੈ ਜੀ। ਔਰ ਕੰਕਰੀਟ ਤੁਸੀਂ ਪਾਉਣੀ ਚਾਹੁੰਦੇ ਹੋ ਡਰਾਈਵੇ ਦੇ ਉੱਤੇ ਤਾਂ ਸੰਦੀਪ ਉਹਨਾਂ ਨੂੰ ਕਾਲ ਕਰ ਲਿਓ, 647-970-4000 ਜਿਹੜਾ ਇਹਨਾਂ ਦਾ ਨੰਬਰ ਹੈ। ਰੋਜਰ ਦਾ ਇੰਟਰਨੈਟ $25 ਦੇ ਵਿੱਚ ਸਿਰਫ 647-201-1313 ਜਿਹੜਾ ਨੰਬਰ ਹੈ ਜੀ। ਔਰ ਸਸਤੀਆਂ ਟਾਇਲਸ ਲੈਣੀਆਂ ਨੇ 416-918-7200 ਸਟੋਨ ਐਂਡ ਟਾਇਲ ਆਰ ਐਸ, ਤੁਸੀਂ ਵੈਨਿਟੀਜ਼, ਟੋਇਲਟ ਸੀਟ, ਪੋਟ ਲਾਈਟਸ, ਹੋਰ ਵੀ ਜਿੰਨੇ ਸ਼ਾਵਰ ਪੈਨਲ ਲੈਣਾ ਚਾਹੁੰਦੇ ਹੋ ਤਾਂ ਪੀ ਆਰ ਵਾਲਿਆਂ ਦਾ ਨੰਬਰ ਦੇ ਦਿੰਦੇ ਹਾਂ ਜੀ, 905-461-3888 ਹੈ। ਰਾਣਾ ਜੀ ਅਗਲੀ ਖਬਰ ਇਹ ਤਾਂ ਹੋ ਗਈ ਮੰਤਰੀ ਮੰਡਲ ਜਾਂ ਬਜ਼ਾਰਤ ਦੇ ਬਾਰੇ ਦੇ ਵਿੱਚ, ਜਿਹੜੀ ਅਗਲੀ ਖਬਰ ਹੈਗੀ ਹੈ ਜੀ ਪੰਜਾਬ ਦੇ ਵਿੱਚ ਬਹੁਤ ਦਿਨਾਂ ਦਾ ਜਿਹੜਾ ਮੀਂਹ ਪੈ ਰਿਹਾ, ਹੜ੍ਹਾਂ ਦੀ ਕੀ ਸਥਿਤੀ ਹੈ ਜੀ?
ਭੁਪਿੰਦਰ, 7 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਦਰਅਸਲ ਜਿਹੜਾ ਘੱਗਰ ਦਰਿਆ ਹੈ ਉਹਦੇ ਵਿੱਚ ਪਾੜ ਪੈ ਗਿਆ ਸੀ ਭੁਪਿੰਦਰ। ਸਾਡੀ ਸਰਕਾਰ ਦਾ ਫੇਲੀਅਰ ਦੇਖੋ ਕਿ ਚੌਥਾ ਦਿਨ ਹੋ ਗਿਆ ਤੇ ਉਹ ਪਾੜ ਜਿਹੜਾ ਉਹ ਪੂਰੀਆਂ ਨਹੀਂ ਜਾ ਸਕਿਆ ਹੈਗਾ, ਕਿਉਂਕਿ ਪਾਣੀ ਜਿਹੜਾ ਹੈ ਉਹ ਲਗਾਤਾਰ ਆ ਰਿਹਾ ਹੈ ਤੇ ਲੱਗੇ ਜ਼ਰੂਰ ਹੋਏ ਨੇ, ਆਰਮੀ ਵੀ ਹੈ, NDRF ਵੀ ਹੈ, ਸਥਾਨਕ ਲੋਕ ਵੀ ਨੇ, ਪਰ ਪਾੜ ਜਿਹੜਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ, ਜਿਸ ਤੋਂ ਬਾਅਦ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਡੁੱਬ ਗਈ ਹੈ, ਘਰਾਂ ਦੇ ਵਿੱਚ ਪਾਣੀ ਵੜ ਗਿਆ, ਪਸ਼ੂਆਂ ਦੇ ਲਈ ਹਰਾ ਚਾਰਾ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ, ਤੇ ਇਸ ਦੇ ਨਾਲ ਹੀ ਜਿਹਨਾਂ ਦੀ ਲਾਗਤ ਆਈ ਸੀਗੀ ਝੋਨੇ ਦੀ ਬੁਆਈ ਹੋਈ ਸੀਗੀ ਉਹਨਾਂ ਦੀ ਲਾਗਤ ਵੀ ਖਤਮ ਹੋ ਗਈ ਹੈ, ਬਹੁਤ ਸਾਰਾ ਹੋਰ ਵੀ ਨੁਕਸਾਨ ਆਰਥਿਕ ਵੱਡੇ ਪੱਧਰ ਤੇ ਹੋਇਆ ਹੈ। ਸੰਗਰੂਰ ਦਾ ਇਲਾਕਾ ਹੋ ਗਿਆ, ਮੂਣਕ ਹੋ ਗਿਆ, ਇੱਧਰ ਮੁਕਤਸਰਾ ਵਾਲੇ ਪਾਸੇ ਦੂਰ ਦੂਰ ਤੱਕ ਜਿਹੜਾ ਮਾਰ ਜਿਹੜੀ ਹੈ, ਕਿਉਂਕਿ ਪਾਣੀ ਅੱਗੇ ਵੱਧ ਰਿਹਾ ਹੈ, ਜਿਹੜਾ ਪਾਣੀ ਹੁਣ ਪਹਿਲਾਂ ਮੂਣਕ ਕੋਲ ਸੀਗਾ, ਲਹਿਰਾ ਗਾਗਾ ਕੋਲ ਸੀਗਾ, ਸੰਗਰੂਰ ਕੋਲ ਸੀਗਾ, ਉਹ ਅੱਗੇ ਵੱਧਦਾ ਜਾ ਰਿਹਾ ਹੈ। ਤੇ ਇਸ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦਾ ਬਿਆਨ ਬੜਾ ਹਾਸੋਹੀਣਾ ਕਹਿ ਸਕਦੇ ਹਾਂ, ਉਹਨਾਂ ਨੂੰ ਸਾਹਮਣੇ ਆਇਆ, ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਸਰਕਾਰ ਕੋਲ ਫੰਡ ਨਹੀਂ ਹੈਗੇ ਕਿ ਅਸੀਂ ਘੱਗਰ ਦਰਿਆ ਦੇ ਜਿਹੜੀ ਮੁਰੰਮਤ ਹੈ ਉਹਦੇ ਪੁਲ ਦੀ ਜਾਂ ਉਹਦੇ ਕੰਢਿਆਂ ਦੀ ਕਰਵਾ ਸਕੀਏ, ਅਗਲੀ ਵਾਰ ਨੂੰ ਸੈਂਟਰ ਤੋਂ ਮੰਗ ਕਰਾਂਗੇ, ਪੈਸਾ ਭੇਜਣਗੇ, ਫੇਰ ਕਰਾਵਾਂਗੇ। ਮਤਲਬ ਤੁਸੀਂ ਹਾਲ ਦੇਖੋ ਸਾਡੇ ਪੰਜਾਬ ਦਾ ਤੇ ਪੰਜਾਬ ਦੇ ਮੰਤਰੀਆਂ ਦਾ। ਜਦੋਂ ਫਿਰ ਮੀਡੀਆ ਦੇ ਵਿੱਚ ਉਹਨਾਂ ਦਾ ਬਿਆਨ ਆਇਆ, ਵਿਰੋਧ ਤਾਂ ਹੋਈ, ਤਾਂ ਹੁਣ ਜ਼ਰੂਰ ਕਿਹਾ ਜਾ ਰਿਹਾ ਕਿ ਜਿਹਨਾਂ ਦਾ ਗਰਦਾਵਰੀ ਦੇ ਹੁਕਮ ਦਿੱਤੇ ਜਾ ਰਹੇ ਨੇ ਬਣਦਾ ਮੁਆਵਜ਼ਾ ਦਿੱਤਾ ਜਾਊਗਾ, ਪਰ 5 ਦਿਨ ਹੋ ਗਏ, ਚੌਥਾ ਦਿਨ ਹੋ ਗਿਆ, ਪੰਜਵਾਂ ਦਿਨ ਹੋਣ ਵਾਲਾ ਹੈ, ਤੇ ਪਾੜ ਜਿਹੜਾ ਉਹ ਨਹੀਂ ਪੂਰਿਆ ਜਾ ਸਕਿਆ, ਲਗਾਤਾਰ ਪਾਣੀ ਜਿਹੜਾ ਉਹ ਵਹਿੰਦਾ ਜਾ ਰਿਹਾ ਹੈ ਘੱਗਰ ਦਰਿਆ ਦੇ ਵਿੱਚੋਂ। ਇਹ ਕੋਈ ਪਹਿਲੀ ਵਾਰ ਨਹੀਂ ਕਿ ਘੱਗਰ ਦਰਿਆ ਦੇ ਵਿੱਚ ਇਸ ਤਰ੍ਹਾਂ ਪਾਣੀ ਚੜਿਆ ਹੋਵੇ, ਪਰ ਇਹ ਜਿਹੜਾ ਸਟਾਪ ਨਹੀਂ ਹੋ ਰਿਹਾ ਹੁਣ, ਜੇਕਰ ਸਮਾਂ ਰਹਿੰਦੇ ਆ ਨਦੀਆਂ ਨਾਲਿਆਂ ਦੀ ਸਫਾਈ ਹੁੰਦੀ
ਰਾਣਾ ਜੀ। ਇਹ ਦੇਖੋ ਦੇਖੋ ਕਿੱਡੀਆਂ ਨਲਾਇਕੀਆਂ ਨੇ ਸਰਕਾਰ ਦੀਆਂ ਰਾਣਾ ਜੀ, ਆਪਾਂ ਛੋਟੇ ਹੁੰਦਿਆਂ ਤੋਂ ਸੁਣਦੇ ਆਉਂਦੇ ਹਾਂ ਜੀ ਘੱਗਰ ਦੇ ਵਿੱਚ ਪਾੜ ਪੈਂਦਾ ਹੀ ਪੈਂਦਾ, ਸੰਗਰੂਰ ਏਰੀਏ ਦੇ ਮੂਣਕ ਹੋਵੇ, ਸੰਗਰੂਰ ਮੰਡਵੀ, ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਜਾਂ ਇਲਾਕਾ ਜਿੰਨ ਹੋਰ ਸੰਗਰੂਰ ਦੇ ਸਰੋਤੇ ਵੀ ਅਗਰ ਪ੍ਰੋਗਰਾਮ ਨੂੰ ਸੰਗਰੂਰ ਜ਼ਿਲ੍ਹੇ ਦੇ ਨਾਲ ਰਿਲੇਟਡ ਸੁਣ ਰਹੇ ਹਾਂ ਤਾਂ ਇੱਕ ਅੱਧੀ ਕਾਲ ਤੁਹਾਡੀ ਵੀ ਲੈ ਲਾਂਗੇ ਰਾਣਾ ਜੀ ਨਾਲ, ਖਬਰਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਕਿਉਂਕਿ ਉਹਨਾਂ ਨੇ ਆਪ ਅੱਖੀਂ ਜ਼ਰੂਰ ਦੇਖਿਆ ਹੋਊਗਾ ਵੀ ਸੰਗਰੂਰ ਇਲਾਕੇ ਘੱਗਰ ਦੇ ਇਲਾਕੇ ਦੇ ਵਿੱਚ ਜਿੰਨਾ ਜਦੋਂ ਵੀ ਹੜ੍ਹ ਆਉਂਦੇ ਨੇ ਤਾਂ ਪਾੜ ਪੈ ਜਾਂਦੇ ਨੇ, ਬਹੁਤ ਸਾਰਾ ਨੁਕਸਾਨ ਹੁੰਦਾ। ਸਟੂਡੀਓ ਨੰਬਰ 416-620-1778 ਰਾਣਾ ਜੀ, ਦੇਖੋ ਨਲਾਇਕੀ ਦੇਖੋ ਕਿੱਡੀ ਵੱਡੀ ਆ ਇਹਨਾਂ ਦਿਨਾਂ ਦੇ ਵਿੱਚ, ਪਤਾ ਹੀ ਹੈ ਜੀ ਬਰਸਾਤ ਦੇ ਦਿਨਾਂ ਦੇ ਵਿੱਚ ਜਾਂ ਜਿਹੜਾ ਪਾਣੀ ਦਾ ਜਿਹੜਾ ਲੈਵਲ ਬਹੁਤ ਵੱਧ ਹੈ, ਸਰਕਾਰ ਕੀ ਗੱਲ ਪਹਿਲਾਂ ਹੀ ਇਹ ਕਦਮ ਨਹੀਂ ਉਠਾ ਸਕਦੀ ਜਾਂ ਕੱਸੀਆਂ ਨਾਲੇ ਜਿੰਨੇ ਆ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਵਿੱਚੋਂ ਗਾਰ ਜਾਂ ਕਲੀਨ ਉਹਨੂੰ ਨਹੀਂ ਕਰ ਸਕਦੇ ਹੈਗੇ ਜੀ? ਦੇਖੋ
ਜੀ, ਹਰ ਸਾਲ ਕੇਂਦਰ ਸਰਕਾਰ ਪੈਸੇ ਭੇਜਦੀ ਹੈ ਇਸ ਕੰਮ ਦੇ ਲਈ, ਪਰ ਇਹਦੇ ਵਿੱਚ ਰੇਸ਼ੋਜ਼ ਹੁੰਦੀਆਂ ਨੇ, ਜਿਸ ਤਰ੍ਹਾਂ 70% ਰੇਸ਼ ਜਿਹੜਾ ਹੈ ਉਹ ਕੇਂਦਰ ਸਰਕਾਰ ਭੇਜਦੀ ਹੈ, 30% ਜਿਹੜਾ ਪੰਜਾਬ ਸਰਕਾਰ ਨੂੰ ਪਾਉਣਾ ਪੈਂਦਾ, ਪਰ ਹੁੰਦਾ ਕੀ ਹੈ ਕਿ ਪੰਜਾਬ ਸਰਕਾਰ ਆਪਣੇ ਹਿੱਸੇ ਦਾ ਨਾ ਪਾਉਣ ਕਰਕੇ ਉਹ ਗ੍ਰਾਂਟ ਵੀ ਵਾਪਸ ਚਲੀ ਜਾਂਦੀ ਹੈ, ਜਿਹਦੇ ਕਰਕੇ ਨਦੀਆਂ ਨਾਲਿਆਂ ਦੀ ਸਫਾਈ ਜਿਹੜੀ ਹੈ ਉਹ ਜਦੋਂ ਹੋ ਨਹੀਂ ਪਾਉਂਦੀ ਹੈਗੀ, ਫਿਰ ਪਾਣੀ ਜਿਹੜਾ ਉਹਦਾ ਪ੍ਰਵਾਹ ਹੈ ਉਹ ਸਹੀ ਚੱਲ ਨਹੀਂ ਪਾਉਂਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਫਿਰ ਪਾਣੀ ਜਦੋਂ ਚੱਲਦਾ ਨਹੀਂ ਤਾਂ ਉਹ ਕਿਨਾਰੇ ਜਿਹੜੇ ਨੇ ਜਦੋਂ ਟੁੱਟ ਜਾਂਦੇ ਨੇ ਜੀ।
ਜੀ ਰਾਣਾ ਜੀ, ਸੋ ਸਰੋਤਿਓ ਤੁਸੀਂ ਜੁੜੇ ਹੋ ਅਸੀਸ ਰੇਡੀਓ ਦੇ ਨਾਲ, ਮੈਂ ਤੁਹਾਡਾ ਹੋਸਟ ਦੋਸਤ ਭੁਪਿੰਦਰ ਸਿੰਘ ਖਮਾਣੋ, ਤੇ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਤੋਂ ਖਬਰਾਂ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ। ਸੋ ਖਬਰਾਂ ਵੀ ਇਸੇ ਤਰ੍ਹਾਂ ਨਾਲ ਦੀ ਨਾਲ ਚੱਲਦੀਆਂ ਰਹਿਣਗੀਆਂ, ਮੈਂ ਲਾਈਨਸ ਓਪਨ ਕਰਨ ਲੱਗਿਆ, ਅਗਰ ਤੁਸੀਂ ਪੰਜਾਬ ਦੇ ਬਾਬਤ ਕੋਈ ਵੀ ਖਬਰਸਾਰ ਰਾਣਾ ਜੀ ਤੋਂ ਪੁੱਛਣੀ ਚਾਹੁੰਦੇ ਹੋ ਤਾਂ 416-620-1778 ਜਿਹੜਾ ਜੀ ਉਹ ਸਟੂਡੀਓ ਦਾ ਨੰਬਰ ਹੈ। ਸੋ ਰਾਣਾ ਜੀ ਅਗਲੀ ਖਬਰ ਹੈ ਜਿਹੜੀ ਉਹ ਵੀ ਸਰੋਤਿਆਂ ਨਾਲ ਆਪਾਂ ਸਾਂਝੀ ਕਰ ਲਈਏ, ਇਹਦੇ ਨਾਲ ਨਾਲ ਹੀ ਕਿਉਂਕਿ ਦੱਸਿਆ ਹਾਸੋ ਹੀਣਾ ਜਿਹੜਾ ਬਿਆਨ ਆਇਆ, ਕਹਿੰਦੇ ਜੀ ਸਾਡੇ ਕੋਲ ਪੈਸੇ ਨਹੀਂ ਹੈਗੇ। ਇਹਨਾਂ ਕੋਲ ਪੈਸੇ ਉਦੋਂ ਹੋ ਜਾਂਦੇ ਨੇ ਜਦੋਂ ਮੰਤਰੀਆਂ ਦੇ ਲਈ ਇਹਨਾਂ ਨੇ ਵੱਡੀਆਂ ਵੱਡੀਆਂ ਲਗਜ਼ਰੀ ਗੱਡੀਆਂ ਲੈਣੀਆਂ ਹੁੰਦੀਆਂ ਨੇ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨੂੰ ਜਿਹੜਾ ਜੀ ਰੰਗ ਰੋਗਨ ਕਰਵਾਉਣੇ ਹੁੰਦੇ ਨੇ, ਜਾਂ ਫਿਰ ਉਹਨਾਂ ਦੀਆਂ ਦੱਬੀਆਂ ਹੋਈਆਂ ਜਾਇਦਾਦਾਂ ਛੁਡਵਾਉਣੀਆਂ ਹੁੰਦੀਆਂ ਨੇ, ਉਦੋਂ ਇਹਨਾਂ ਕੋਲ ਪੈਸੇ ਆ ਜਾਂਦੇ ਨੇ। ਪਰ ਗਰੀਬ ਕਿਰਤੀ ਕਿਸਾਨ ਜਿਹੜੇ ਜਾਂ ਹੋਰ ਵੀ ਜਿੰਨੇ ਲੋਕ ਹੈ, ਉਹਨਾਂ ਦੇ ਜਦੋਂ ਘਰ ਪਾਣੀ ਦੇ ਵਿੱਚ ਡੁੱਬਦੇ ਨੇ ਜੀ, ਜਾਂ ਕੁਦਰਤ ਦਾ ਕਹਿਰ ਆਉਂਦਾ ਜੀ, ਉਹ ਇੱਕ ਮੂਵੀ ਆਈ ਸੀ ਨਾ ਜੀ ਰਾਣਾ ਜੀ, ਤੁਹਾਨੂੰ ਪਤਾ ਹੋਣਾ ਵੀ ਉਹ ਕਹਿੰਦੇ ਵੀ ਰੱਬ 'ਤੇ ਤਾਂ ਕੋਈ ਕਹਿੰਦੇ ਵੀ ਇਹ ਕਹਿੰਦੇ ਜੀ ਫਿਰ ਰੱਬ 'ਤੇ ਕੇਸ ਕਰ ਦਿਓ ਫਿਰ, ਹੈ ਨਾ ਜੇ ਉਹਦੇ। ਸੋ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਬਿਆਨ ਦੇ ਦੇਣਗੇ। ਸੋ ਸਰੋਤੇ ਆਪਣੇ ਨਾਲ ਜੁੜੇ ਆ, ਉਹਨਾਂ ਨੂੰ ਲੈ ਲਈਏ ਜੀ ਆਪਾਂ।
ਜੀ ਜੀ,
ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ ਬੈਠ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਮੈਂ ਆਉਂਦਾ ਹੀ ਰਹਿੰਦਾ।
ਹਾਂਜੀ ਹਾਂਜੀ ਆਉਂਦੀ ਹੈ ਰਹਿੰਦੀ ਤੁਸੀਂ।
ਮੈਂ ਆਪਣਾ ਸੁਨੇਹਾ ਦੇਣਾ ਜੀ ਦੋਸਤੋ, ਮੇਰੇ ਕੋਲ ਮੈਕਲੋਗਲਨ ਤੇ ਡੈਰੀ ਦੇ ਇੰਟਰਸੈਕਸ਼ਨ ਦੇ ਉੱਪਰ 2800, 3200, 3100, 3400 ਸਕੁਅਰ ਫੀਟ ਵਾਲੇ ਵਾਕ ਆਊਟ ਬੇਸਮੈਂਟ ਵਾਲੇ ਘਰ ਹੈਗੇ ਨੇ। ਜੇ ਕੋਈ ਸੱਜਣ ਇੰਟਰਸਟਡ ਹੈਗਾ ਇਸ ਏਰੀਏ ਦੇ ਵਿੱਚ, ਇੱਥੇ ਬਹੁਤ ਦੇਰ ਬਾਅਦ ਇਹ ਨਿਊ ਕੰਸਟਰਕਸ਼ਨ ਆਈ ਹੈ ਡੈਰੀ ਦੇ ਸਾਊਥ ਵੱਲ, 100 ਮੀਟਰ ਦੂਰ ਹੈਗਾ ਡੈਰੀ ਤੇ ਮੈਕਲੋਗਲਨ ਦੇ ਇੰਟਰਸੈਕਸ਼ਨ ਤੋਂ। ਜੇ ਕਿਸੇ ਨੇ ਘਰ ਬੁੱਕ ਕਰਨੇ ਹੈਗੇ ਆ ਤਾਂ ਮੇਰੇ ਨਾਲ ਫੌਰੀ ਤੌਰ ਤੇ ਸੰਪਰਕ ਕਰ ਲਓ, 6478436 ਮੇਰਾ ਨੰਬਰ ਆ। ਇਸ ਤੋਂ ਬਿਨਾਂ ਇਸਲਿੰਗਟਨ ਤੇ ਸਟੀਲ ਦੇ ਇੰਟਰਸੈਕਸ਼ਨ ਦੇ ਕੋਲੇ ਸਾਊਥ ਆਫ ਵੁੱਡਬ੍ਰਿਜ, ਸਾਊਥ ਆਫ ਬੌਨ, ਉੱਥੇ ਇੱਕ ਕੌਂਡੋ ਪ੍ਰੋਜੈਕਟ ਆਇਆ ਜੀ ਬਹੁਤ ਸੋਹਣਾ, ਤੇ ਇੱਥੇ ਇਹ ਇਹ ਤਕਰੀਬਨ 8-9 ਏਕੜ ਲੈਂਡ ਹੈਗੀ ਹੈ ਜੀ। ਇਹਦੇ ਵਿੱਚ 2 ਟਾਵਰ ਬਣਨੇ ਨੇ, ਇੱਥੇ ਟਾਊਨ ਹਾਊਸਿਸ ਵੀ ਹੈਗੇ ਨੇ। ਤੁਹਾਨੂੰ ਪਤਾ ਕਿ ਜੀ ਟੀ ਏ ਦਾ ਸੈਂਟਰ ਪੈਂਦਾ, ਯੋਰਕ ਯੂਨੀਵਰਸਿਟੀ ਇੱਥੋਂ 10 ਮਿੰਟ ਦੂਰ ਆ, ਤੇ ਇੱਥੇ ਜੇ ਤੁਸੀਂ ਆਪਣੀ ਆਪਣੇ ਰਹਿਣ ਲਈ ਜਾਂ ਇਨਵੈਸਟਮੈਂਟ ਲਈ ਕੌਂਡੋਸ ਬੁੱਕ ਕਰਨੀ ਹੈਗੀਆਂ ਤਾਂ ਮੇਰੇ ਨਾਲ ਸੰਪਰਕ ਕਰ ਲਓ। ਬੜਾ ਐਕਸਟੈਂਡਡ ਤੇ ਅਫੋਰਡੇਬਲ ਡਿਪੋਜ਼ਿਟ ਸਟਰਕਚਰ ਹੈਗਾ ਜੀ। ਇਹ 2022 ਦੇ ਐਂਡ ਦੇ ਵਿੱਚ ਜਾਂ 2023 ਦੇ ਸ਼ੁਰੂ ਦੇ ਵਿੱਚ ਕੰਪਲੀਟ ਹੋ ਜਾਣੀਆਂ ਨੇ, ਉਦੋਂ ਤੱਕ ਪ੍ਰਾਈਸਿਸ ਵੀ ਡੈਫੀਨੇਟਲੀ ਐਪਰੀਸ਼ੀਏਟ ਕਰਨਗੀਆਂ। ਨੰਬਰ ਮੇਰਾ 6478436 3384 ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਜੀ, ਥੈਂਕ ਯੂ ਬਰਾੜ ਸਾਹਿਬ। ਸੋ ਸਰੋਤਿਓ, ਦੱਸਿਆ ਹੀ ਆ ਮਕਲਾਗਲਨ ਔਰ ਡੈਰੀ ਦੇ ਇੰਟਰਸੈਕਸ਼ਨ ਦੇ ਕੋਲ ਨਵੇਂ ਘਰ ਜਿਹੜੇ ਬਣ ਜਾ ਰਹੇ ਨੇ, ਬਹੁਤ ਵੱਡੇ ਵੱਡੇ ਲੋਟ ਉੱਥੇ ਹੈਗੇ, ਬਹੁਤ ਦੇਰ ਬਾਅਦ ਬਿਲਕੁਲ ਬ੍ਰੈਂਪਟਨ ਦੇ ਵਿੱਚ ਜਿਹੜੀ ਹੈ ਜੀ ਉਹ ਕੰਸਟਰਕਸ਼ਨ ਹੋਣ ਜਾ ਰਹੀ ਹੈ ਜੀ। ਸੋ ਨੰਬਰ ਹੈ ਜੀ 6473484634 ਜੀ ਬਰਾੜ ਉਹਨਾਂ ਦਾ। ਸੋ ਰਾਣਾ ਜੀ, ਆਪਾਂ ਖਬਰਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਜੀ, ਜਿੱਥੇ ਆਪਾਂ ਸਾਰੀਆਂ ਇਹ ਜਿੰਨੀਆਂ ਵੀ ਖਬਰਾਂ ਆਈਆਂ ਸਰੋਤੇ ਵੀ ਇਹੀ ਸੁਣ ਰਹੇ ਹੋਣਗੇ ਵੀ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਨੇ ਜੀ, ਪਤਾ ਹੀ ਹੈ ਜੀ ਸਾਰਾ ਕੁਝ ਹੁੰਦਾ ਜਦੋਂ। ਸੋ ਇੱਕ ਘਟਨਾਕ੍ਰਮ ਹੋਰ ਜਿਹੜੇ ਦਿਨੋਂ ਦਿਨ ਇਹ ਵੱਧ ਰਹੇ ਨੇ, ਪਹਿਲਾਂ ਤਾਂ ਆਪਾਂ ਨੇ ਇੱਕ ਜਿਹੜੀਆਂ ਪਿਛਲੇ ਹਫ਼ਤੇ ਜਿਹੜੀਆਂ ਉਹ ਤੋਂ ਪਿਛਲੇ ਹਫ਼ਤੇ ਵੀ ਖਬਰ ਇਹੀ ਸਾਂਝੀ ਕੀਤੀ ਸੀ ਵੀ ਜਿਹੜੀਆਂ ਜੀ ਜੇਲ੍ਹਾਂ ਦੇ ਅੰਦਰ ਲੜਾਈ ਝਗੜੇ ਹੋ ਰਹੇ ਨੇ ਔਰ ਕੈਦੀਆਂ ਦੀ ਮੌਤ ਹੋ ਰਹੀ ਹੈ ਜੀ, ਉਹਦੇ ਨਾਲ ਸੰਬੰਧਿਤ, ਜਾਂ ਫਿਰ ਇਹਦੇ ਵਿੱਚ ਮੈਨੂੰ ਵੀ ਕਹਿਣ ਦੇ ਵਿੱਚ ਕੋਈ ਕੋਈ ਡਰ ਭੈ ਨਹੀਂ ਹੋਊਗਾ ਵੀ ਜਿਹੜੀ ਕਈ ਵਾਰ ਜਿਹੜੇ ਹੈ ਜੀ ਸਬੂਤ ਮਿਟਾਉਣ ਦੇ ਲਈ ਜਿਹਦੇ ਵਿੱਚ ਸਰਕਾਰ ਦੇ ਵੱਡੇ ਵੱਡੇ ਲੀਡਰ, ਚਾਹੇ ਉਹ ਕੋਈ ਵੀ ਪੁਰਾਣੀ ਸਰਕਾਰ ਹੋਵੇ ਨਵੀਂ ਹੋਵੇ, ਉਹਨਾਂ ਦੇ ਪ੍ਰਤੀ ਜਿਹੜੇ ਕੇਸ ਚੱਲਦੇ ਸਬੂਤ ਮਿਟੇਣ ਦੇ ਲਈ ਜਿਹੜੇ ਬੰਦੇ ਇਨਵੋਲਵ ਹੁੰਦੇ ਨੇ ਜੇਲ੍ਹਾਂ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਵੀ ਖਤਮ ਤੱਕ ਕਰ ਦਿੱਤਾ ਜਾਂਦਾ। ਹੁਣ ਜਿਹੜੀ ਅਗਲੀ ਖਬਰ ਹੈ ਉਹ ਇਹੀ ਖਬਰ ਹੈ ਰਾਣਾ ਜੀ, ਬਾਕੀ ਤੁਸੀਂ ਦੱਸੋਗੇ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਜੀ ਪਾਕਿਸਤਾਨ ਤੋਂ ਜਿਹੜਾ 2700 ਕਰੋੜ ਦੀ ਹੈਰੋਇਨ ਜਿਹੜਾ ਜਿਸ ਵਿਅਕਤੀ ਨੇ ਮੰਗਵਾਈ ਸੀ, ਕਹਿੰਦੇ ਜੀ ਉਹਦਾ ਵੀ ਹੁਣ ਕੁਛ ਪਤਾ ਨਹੀਂ ਚੱਲ ਰਿਹਾ ਜੀ।
ਭਿੰਦਰ ਬਿਲਕੁਲ, ਬਹੁਤ ਵੱਡੀ ਖੇਪ ਸੀਗੀ, 562 ਕਿਲੋ ਦੀ ਕੀਮਤ ਜਿਹੜੀ ਸੀਗੀ 2700 ਕਰੋੜ। ਤੁਸੀਂ ਦੇਖੋ 2700 ਕਰੋੜ ਜਦੋਂ ਜ਼ੀਰੋਆਂ ਪਾਉਂਗੇ ਤਾਂ ਪਤਾ ਨਹੀਂ ਲੱਗਣਾ ਕਿ ਕਿੰਨੀਆਂ ਜ਼ੀਰੋਆਂ ਪੈਣੀਆਂ ਨੇ। ਇੰਨੇ ਵੱਡੇ ਪੱਧਰ ਤੇ ਵਾਹਗਾ ਬਾਰਡਰ ਦੇ ਰਾਹੀਂ ਨਮਕ ਦੇ ਵਿੱਚ ਮਿਲਾ ਕੇ, ਨਮਕ ਦਾ ਇਹ ਵਪਾਰੀ ਸੀਗਾ ਗੁਰਪਿੰਦਰ ਸਿੰਘ, ਤੇ ਇਸ ਨੂੰ ਫੜ ਵੀ ਲਿਆ ਗਿਆ ਸੀਗਾ ਪੁਲਿਸ ਨੇ, ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਸੀਗਾ ਇਸ ਵੇਲੇ। 2700 ਕਰੋੜ ਦੀ ਹੈਰੋਇਨ ਇਸ ਨੇ ਮੰਗਾਈ ਸੀਗੀ ਪਾਕਿਸਤਾਨ ਤੋਂ, ਫੜਿਆ ਵੀ ਗਿਆ ਤੇ ਜੇਲ੍ਹ ਦੇ ਵਿੱਚ ਸੀਗਾ, ਤੇ ਹੁਣ ਖਬਰ ਇਹ ਆਈ ਹੈ ਕਿ ਉਹ ਜੇਲ੍ਹ ਦੇ ਵਿੱਚ ਉਸਦੀ ਮੌਤ ਹੋ ਗਈ। ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਉਹ ਕਹਿੰਦੇ ਜੀ ਇਹ ਬਿਮਾਰ ਸੀਗਾ, ਸ਼ੂਗਰ ਤੋਂ ਪੀੜਿਤ ਸੀਗਾ, ਬੀਪੀ ਤੋਂ ਪੀੜਿਤ ਸੀਗਾ ਤੇ ਇਹਦੀ ਮੌਤ ਹੋ ਗਈ। ਪਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ, ਜਿਸ ਤਰ੍ਹਾਂ ਆਪਾਂ ਫਿਲਮਾਂ 'ਚ ਦੇਖਦੇ ਸੀਗੇ ਕਿ ਕੋਈ ਵੀ ਸਬੂਤ ਮਿਟਾਉਣ ਦੇ ਲਈ ਕਿਸੇ ਨੂੰ ਟਰੱਕ ਦੇ ਨਾਲ ਐਕਸੀਡੈਂਟ ਕਰਾ ਦਿਓ, ਕਿਸੇ ਦਾ ਇਸ ਤਰ੍ਹਾਂ ਕਤਲ ਕਰਾ ਦਿਓ, ਇਹ ਹੂ ਬਹੂ ਉਸੇ ਤਰ੍ਹਾਂ ਹੋ ਰਿਹਾ। ਨਾਭਾ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਹੁੰਦਾ ਜਿਹੜਾ ਮੁੱਖ ਦੋਸ਼ੀ ਸੀਗਾ ਬੇਅਦਬੀ ਮਾਮਲੇ ਦੇ ਵਿੱਚ, ਤੇ ਗੁਰਪਿੰਦਰ ਸਿੰਘ ਜਿਹੜਾ ਇਹ ਇੰਪੋਰਟਰ ਸੀਗਾ ਜਿਹੜਾ ਮੰਗਾਉਂਦਾ ਸੀਗਾ, ਜਿਹਨੇ ਮੰਗਾਈ ਸੀਗੀ ਹੈਰੋਇਨ, ਕਿਉਂਕਿ ਇਕੱਲਾ ਗੁਰਪਿੰਦਰ 2700 ਕਰੋੜ ਰੁਪਇਆ ਨਹੀਂ ਖਰਚ ਸਕਦਾ, ਤੇ ਇਸ ਦੇ ਪਿੱਛੇ ਹੋਰ ਕਿੰਨੇ ਵੱਡੇ ਮਾਸਟਰ ਮਾਇੰਡ ਹੋਣਗੇ, ਕਿੰਨੇ ਬੰਦੇ ਹੋਰ ਗੈਂਗਸਟਰ ਜਾਂ ਕਿੰਨੇ ਵੱਡੇ ਰਾਜਨੇਤਾ ਇਸ ਦੇ ਵਿੱਚ ਹੋ ਸਕਦੇ ਨੇ, ਇਹ ਸਵਾਲ ਖੜੇ ਹੁੰਦੇ ਨੇ। ਤੇ ਤੁਸੀਂ ਜੇਲ੍ਹ ਦੇ ਵਿੱਚ ਉਸਦਾ ਇਸ ਤਰੀਕੇ ਦੇ ਨਾਲ ਜਿਹੜਾ ਉਸਦੀ ਮੌਤ ਦੀ ਖਬਰ ਆ ਜਾਂਦੀ ਹੈ ਤੇ ਇਸ ਦੇ ਪਿੱਛੇ ਸਵਾਲ ਖੜੇ ਹੋਣਾ ਜਾਇਜ਼ ਹੈਗਾ ਹੈ ਤੇ ਸਬੂਤ ਮਿਟਾਉਣ ਦਾ ਸਿੱਧਾ ਸਿੱਧਾ ਜਿਹੜਾ ਹੈ ਇਹ ਪਤਾ ਲੱਗ ਰਿਹਾ ਤੇ ਪਰਿਵਾਰ ਵੀ ਕਹਿ ਰਿਹਾ ਹੈ ਕਿ ਉਸਦੀ ਇਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਉਸਦੀ ਮੌਤ ਕਿਵੇਂ ਹੋ ਗਈ ਤੇ ਜਿਸ ਤਰ੍ਹਾਂ ਪਹਿਲਾਂ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ ਤੇ ਹੁਣ ਇਹ ਗੁਰਪਿੰਦਰ ਸਿੰਘ ਜਿਹੜਾ ਜਿਹਨੇ 2700 ਕਰੋੜ ਰੁਪਏ ਦੀ ਕਿਹਾ ਜਾ ਰਿਹਾ ਕਿ ਹੈਰੋਇਨ ਮੰਗਾਈ ਸੀਗੀ ਹੋ ਸਕਦਾ ਹੈ ਕਿ ਸਬੂਤਾਂ ਨੂੰ ਮਿਟਾਉਣ ਦੇ ਲਈ ਹੀ ਇਸ ਦਾ ਵੀ ਇਸ ਤਰ੍ਹਾਂ ਮੌਤ ਜਿਹੜੀ ਆ ਉਹ ਦਿਖਾਈ ਗਈ ਹੈ ਕਿ ਇਹ ਪਿੱਛੇ ਹੋ ਸਕਦਾ ਕਿ ਇਸ ਦਾ ਵੀ ਕਤਲ ਹੀ ਕੀਤਾ ਗਿਆ
ਹੋ। ਜੀ ਜੀ ਰਾਣਾ ਜੀ, ਸੋ ਸਰੋਤਿਓ ਦੇਖੋ ਆਪਾਂ ਹਰ ਰੋਜ਼ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓਜ਼ ਇਹ ਦੇਖਦੇ ਰਹਿੰਦੇ ਹਾਂ ਨਸ਼ੇ ਦੇ ਨਾਲ। ਅੱਗੇ ਤਾਂ ਚਲੋ ਮੰਨ ਲਓ ਅਕਾਲੀ ਦਲ ਦਾ ਦੌਰ ਸੀਗਾ, ਕਹਿੰਦੇ ਜੀ ਨਸ਼ਾ ਨਸ਼ਾ, ਫਿਰ ਉਹ ਤੋਂ ਬਾਅਦ ਕੈਪਟਨ ਨੇ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਇਹ ਵੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਇੱਕ ਹਫ਼ਤੇ ਦੇ ਅੰਦਰ ਜਿਹੜਾ ਮੈਂ ਨਸ਼ਾ ਖਤਮ ਕਰ ਦੂੰਗਾ। ਦਿਨੋਂ ਦਿਨ ਇਹ ਚੀਜ਼ ਵੱਧ ਰਹੀ ਹੈ। ਮੈਂ ਮਾਫ਼ ਕਰਨਾ, ਤੁਹਾਡੀਆਂ ਕਾਲਸ ਵੀ ਮੈਂ ਔਨ ਏਅਰ ਕਰੂੰਗਾ ਸਰੋਤਿਓ। ਤੁਹਾਡੇ ਏਰੀਏ ਦੇ ਵਿੱਚ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੁੰਦਾ, ਸਾਡੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਤੁਹਾਨੂੰ ਲੱਗਦਾ ਇਹ ਮਿਕਦਾਰ ਵਧੀ ਹੈ ਨਸ਼ੇ ਦੀ ਓਵਰਡੋਜ਼ ਦੇ ਨਾਲ ਜਾਂ ਨਸ਼ਾ ਆਮ ਮਿਲਦਾ ਜੀ, ਜਿਹੜੇ ਜਿਹੜੇ ਇਲਾਕੇ ਤੋਂ ਵੀ ਜਿੱਥੋਂ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ, ਇਹ 'ਚ ਕੋਈ ਸੰਗਣ ਵਾਲੀ ਗੱਲ ਨਹੀਂ ਹੈਗੀ। ਸੋ ਤੁਸੀਂ ਜ਼ਰੂਰ ਔਨ ਏਅਰ ਆ ਕੇ ਗੱਲਬਾਤ ਕਰ ਸਕਦੇ ਹੋ। ਤੁਹਾਨੂੰ ਲੱਗਦਾ ਵੀ ਜਿਹੜਾ ਉੱਥੇ ਨਸ਼ਾ ਛਡਾਊ ਜਿਹੜੇ ਕੈਂਪ ਹੈ ਉਹ ਵੱਧ ਹੋਣੇ ਚਾਹੀਦੇ ਨੇ, ਜਾਂ ਉਹ ਇੱਕ ਗੋਰਖ ਧੰਦਾ ਬਣਿਆ ਹੋਇਆ, ਜਾਂ ਫਿਰ ਨਸ਼ੇ ਦੀ ਜਿਹੜੀ ਹੈ ਜੀ ਵਿਕਰੀ ਹੋਰ ਵੱਧ ਗਈ ਹੈ। ਸਟੂਡੀਓ ਦਾ ਨੰਬਰ 416-620-1778 ਜਿਹੜਾ ਇਹ ਸਟੂਡੀਓ ਦਾ ਨੰਬਰ ਹੈ, 416-620-1778 ਜਿਹੜਾ ਸਟੂਡੀਓ ਦਾ ਉਹ ਨੰਬਰ ਹੈ। ਕੁਛ ਕੁ ਸਰੋਤਿਆਂ ਦੇ ਟੈਕਸਟ ਮੈਸੇਜ ਵੀ ਆਈ ਜਾਂਦੇ ਨੇ, ਕਹਿੰਦੇ ਜੀ ਕਾਲ ਆ ਜਿਹੜੀ ਉਹ ਲੱਗ ਨਹੀਂ ਰਹੀ ਹੈਗੀ। ਸੋ ਸਟੂਡੀਓ ਦਾ ਨੰਬਰ 416-620-1778 ਜਿਹੜਾ ਨੰਬਰ ਹੈ, ਤੁਸੀਂ ਟਰਾਈ ਕਰਕੇ ਦੇਖੋ, ਸ਼ਾਇਦ ਇਹ ਨਹੀਂ ਪਤਾ ਜੀ ਹੁਣ ਕੋਈ ਫੋਨ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਜੀ, ਪਰ ਕਾਲਸ ਤੁਹਾਡੀਆਂ ਗੋ ਥਰੂ ਹੋ ਰਹੀਆਂ ਨੇ, ਕੁਛ ਕੁ ਸਰੋਤਾਂ ਦੇ ਟੈਕਸਟ ਮੈਸੇਜ ਆਏ ਸੀਗੇ। ਸੋ ਰਾਣਾ ਜੀ ਸਾਡੇ ਨਾਲ ਇਸੇ ਤਰ੍ਹਾਂ ਬਰਕਰਾਰ ਨੇ ਜੀ, ਨਸ਼ਿਆਂ ਦੇ ਉੱਤੇ ਵੀ ਇਹ ਗੱਲਬਾਤ ਰਾਣਾ ਜੀ ਨਾਲ ਕਰਾਂਗੇ, ਕਿਉਂਕਿ ਬਹੁਤ ਵੀਡੀਓਜ਼ ਉਹਨਾਂ ਦੇ ਵਿੱਚ ਹੁਣ ਤਾਂ ਲੜਕੀਆਂ ਦੀਆਂ ਵੀ ਬਹੁਤ ਸਾਰੀਆਂ ਵੀਡੀਓਜ਼ ਆਉਣ ਲੱਗ ਗਈਆਂ ਵੀ ਜਿਹੜੀਆਂ ਪੰਜਾਬ ਦੇ ਵਿੱਚ। ਸੋ ਕਾਲਰ ਰਾਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ, ਆਪਾਂ ਉਹਨਾਂ ਦੀ ਕਾਲ ਔਨ ਏਅਰ ਕਰ ਲੈਂਦੇ ਜੀ ਨਾਲ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਭਾਜੀ, ਮੈਂ ਰਾਣਾ ਜੀ ਨੂੰ ਪੁੱਛਣਾ ਸੀ, ਸਾਡੇ ਨਾ ਇੱਥੇ ਮੁੰਡਾ ਸੀ ਪਿੰਡਾਂ ਦੇ ਵਿੱਚ ਨਾ ਮੰਗਿਆ ਹਲਕੇ ਚ, ਉਹ ਮੋਟਰਸਾਈਕਲ ਤੇ ਆਉਂਦਾ ਸੀ, ਮਰੇ ਗਾਂ ਆ ਗਈ ਜਿੱਦਾਂ ਮੋਟਰਸਾਈਕਲ ਦੇ
ਜੀ,
ਉਹ ਗਾਂ ਦੇ ਵਿੱਚ ਲੱਗਾ ਵਿਚਾਰੇ ਦੀ ਮੌਤ ਹੋ ਗਈ ਹਨਾ
ਜੀ
ਲਾਸਟ ਵੀਕ, ਬੜਾ ਸੁਣ ਕੇ ਦੁੱਖ ਲੱਗਾ। ਉਹ ਪਸ਼ੂ ਇੰਨੇ ਘੁੰਮ ਰਹੇ ਆ ਸੜਕਾਂ ਤੇ ਨਾ, ਬਹੁਤ ਬੁਰਾ ਹਾਲ ਆ। ਇਹ ਕੋਈ ਇਹਨਾਂ ਦਾ ਕੰਮ ਹੀ ਰਿਹਾ ਪ੍ਰਬੰਧ ਗੌਰਮੈਂਟ ਜੀ?
ਜੀ ਜੀ ਜੀ, ਸੋ
ਬਾਰੇ ਥੋੜੀ ਗੱਲਬਾਤ ਕਰੋ ਜੀ, ਬਹੁਤ ਵਿਚਾਰੇ ਦੁੱਖ ਹੈ ਸੁਣ ਕੇ ਜੀ।
ਸੋ ਬੜੀ ਦੁੱਖ ਵਾਲੀ ਖਬਰ ਹੈ। ਸੋ ਤੁਸੀਂ ਵੀ ਨਾਲ ਜਿੰਨੇ ਵੀ ਸਰੋਤੇ ਜੁੜੇ ਨੇ ਜੀ, ਸੋ ਕਾਲਰ ਸਾਡੇ ਨਾਲ, ਉਹਨਾਂ ਨੂੰ ਵੀ ਪੁੱਛ ਲੈਂਦੇ ਹਾਂ ਅਸੀਂ ਨਾ, ਇੱਕ ਰਾਣਾ ਜੀ ਨਾਲ ਇਹ ਸਵਾਲ ਕੀਤਾ, ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਖਬਰਾਂ ਚੱਲਦੀਆਂ ਨੇ, ਵੀਡੀਓਜ਼ ਨੇ, ਜਿਹੜਾ ਨਸ਼ਾ ਜਿਹੜਾ ਹੁਣ ਦਿਨੋਂ ਦਿਨ ਘਟਣ ਦੀ ਬਜਾਏ ਵੱਧ ਰਿਹਾ, ਤੁਹਾਡੇ ਇਲਾਕਿਆਂ ਦੇ ਵਿੱਚ ਵੀ ਤੁਹਾਨੂੰ ਸੁਣਨ ਨੂੰ ਮਿਲਦਾ ਵੀ ਨਸ਼ੇ ਦੀ ਓਵਰਡੋਜ਼ ਨਾਲ?
ਭਾਜੀ ਖੁਦ ਦੋ ਮੇਰੇ ਪਿੰਡ ਦੇ ਮੁੰਡੇ ਇੱਥੇ ਕੈਨੇਡਾ 'ਚ ਮਰੇ, ਇੱਕ ਸਰੀ 'ਚ, ਇੱਕ ਟੋਰਾਂਟੋ 'ਚ
ਜੀ।
ਖੁਦ ਇੱਕ ਰਿਸ਼ਤੇਦਾਰਾਂ 'ਚ ਮੁੰਡਾ ਮਰਿਆ ਸਾਡੇ ਇੱਥੇ, ਤੇ ਇੰਡੀਆ 4 ਮੁੰਡੇ ਪਿੰਡ 'ਚ ਮਰ ਚੁੱਕੇ ਆ ਮੇਰੇ, ਹਰੇਕ ਪਿੰਡ 'ਚੋਂ ਤਿੰਨ ਤਿੰਨ ਚਾਰ ਚਾਰ ਦੀ ਔਸਤ ਆ ਰਹੀ ਹੈ।
ਕਿਹੜਾ ਇਲਾਕਾ ਪੈਂਦਾ ਜੀ ਆਪਣਾ?
ਆਪਣਾ ਬੰਗਾ ਨਵਾਂ ਸ਼ਹਿਰ
ਜੀ। ਨਵਾਂ ਸ਼ਹਿਰ ਜੀ ਜੀ।
ਹਰੇਕ ਸੂਈਆਂ, ਕੱਲ ਗੱਲ ਕਰਦਾ ਸੀ ਤੇ ਨੂਰਪੁਰ ਪਿੰਡ ਸਾਡੇ ਲਾਗੇ
ਜੀ,
ਉਹ ਮੁੰਡਾ ਨਹਾਉਣ ਲੱਗਾ, ਸੂਈ ਵਿੱਚੇ ਰਹਿ ਗਈ, ਉਹ ਮਰ ਗਿਆ।
ਵਾਹਿਗੁਰੂ ਵਾਹਿਗੁਰੂ। ਠੀਕ ਹੈ ਜੀ,
ਕੀ ਕਰੂੰਗਾ,
ਕਰਦੇ ਆਪਾਂ ਰਾਣਾ ਜੀ ਨਾਲ ਵੀ ਗੱਲਬਾਤ। ਸੋ ਸਰੋਤਿਓ ਤੁਸੀਂ ਵੀ ਕੋਈ ਕਾਲ ਕਰਨੀ ਚਾਹੁੰਦੇ ਹੋ, 416-620-1778। ਇਹ ਨਹੀਂ ਹੈਗਾ ਵੀ ਅਸੀਂ ਇੰਨੀ ਦੂਰ ਬੈਠੇ ਹਾਂ ਰਾਣਾ ਜੀ, ਫਿਕਰ ਦੇਖੋ ਸਾਰਿਆਂ ਨੂੰ ਹੁੰਦਾ। ਮੰਨ ਲਓ ਤੁਸੀਂ ਰਾਣਾ ਜੀ ਇੱਥੇ ਬੈਠੇ ਇੱਕ ਬੁਨਿਆਦ ਸੰਸਥਾ ਦੇ ਨਾਲ ਜੁੜੇ ਹੋਏ ਹੋ, ਇੱਥੋਂ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਮਿੱਤਰ ਜਿੰਨੇ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ, ਉਹ ਜੁੜੇ ਹੋਏ ਨੇ। ਪ੍ਰਾਇਮਰੀ ਸਕੂਲਸ ਦੀ ਦਿੱਖ ਬਦਲਣ ਦੇ ਲਈ ਤੁਸੀਂ ਉਪਰਾਲਾ ਕਰਦੇ ਹੋ। ਸੋ ਸਰੋਤੋ ਇੱਕ ਹੋਰ ਐਡ ਕਰ ਦਵਾਂ, ਜਿੰਨੇ ਵੀ ਪ੍ਰੋਗਰਾਮ ਨੂੰ ਅਸੀਂ ਇਸ ਰੇਡੀਓ ਨੂੰ ਸੁਣਦੇ ਹੋ, ਤੁਸੀਂ ਕੋਈ ਵੀ ਤਿਲ ਫੁੱਲ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਸਕੂਲ ਹੈਗਾ ਤਾਂ ਸਾਡੇ ਪੱਤਰਕਾਰ ਰਣਵੀਰ ਸਿੰਘ ਹੋਣੀ ਬੁਨਿਆਦ ਸੰਸਥਾ ਚਲਾਉਂਦੇ ਨੇ ਜੀ, ਉੱਥੇ ਕੋਈ ਵੀ ਫੰਡ ਦੇਣਾ ਚਾਹੁੰਦੇ ਹੋ, ਦੇਖੋ ਆਪਾਂ ਗੁਰਦੁਆਰੇ ਮੰਦਰ ਮਸਜਿਦ ਚਰਚ ਦੇ ਵਿੱਚ ਇੰਨਾ ਪੈਸਾ ਦੇ ਦਿੰਦੇ ਹਾਂ, ਉਹ ਲੰਗਰਾਂ ਦੇ ਉੱਤੇ ਲੱਗ ਜਾਂਦਾ। ਹੁਣ ਤਾਂ ਬਹੁਤ ਗੁਰਦੁਆਰਾ ਸਾਹਿਬ ਹੋ ਗਏ, ਇਹ ਨਹੀਂ ਕਹਿੰਦੇ ਵੀ ਦੇਣਾ ਚਾਹੀਦਾ, ਦਓ ਜ਼ਰੂਰ, ਪਰ ਹੁਣ ਜੇ ਪੰਜਾਬ ਦੇ ਬਾਰੇ ਕੋਈ ਸੋਚਦੇ ਹੋ, ਸਿੱਖਿਆ ਦਾ ਮਿਆਰ ਵੀ ਉੱਚਾ ਕਰਨਾ ਤਾਂ ਪ੍ਰਾਇਮਰੀ ਸਕੂਲਾਂ ਦੀ ਉਹਨਾਂ ਦੀ ਛੱਤਾਂ ਦੀ ਰਿਪੇਅਰ ਲਈ, ਕਮਰਿਆਂ ਦੀ ਰਿਪੇਅਰ ਲਈ ਜ਼ਰੂਰ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਹੁਤ ਕੰਟੈਕਟ ਕਰ ਸਕਦੇ ਹੋ, ਇੱਕ ਇੱਕ ਪੈਨੀ ਦਾ ਹਿਸਾਬ ਤੁਹਾਨੂੰ ਦਿੱਤਾ ਜਾਵੇਗਾ ਜੀ। ਸੋ ਰਾਣਾ ਜੀ ਨਸ਼ਿਆਂ ਦੇ ਬਾਰੇ 'ਚ ਗੱਲਬਾਤ।
ਬਿਲਕੁਲ ਅਪਿੰਦਰ, ਦੋਨੇ ਗੱਲਾਂ ਦਾ ਮੈਂ ਜਵਾਬ ਦਿੰਦਾ। ਭਾਈ ਸਾਹਿਬ ਨੇ ਗੱਲ ਕੀਤੀ, ਇੱਕ ਤਾਂ ਦੇਖੋ ਅਵਾਰਾ ਪਸ਼ੂਆਂ ਦੀ ਗੱਲ ਹੈਗੀ ਆ, ਅਵਾਰਾ ਪਸ਼ੂਆਂ ਦੇ ਲਈ ਪੰਜਾਬ ਦੇ ਵਿੱਚ ਕੌਸ ਐਕਟ ਲਾਇਆ ਹੋਇਆ, ਪਰ ਪੰਜਾਬ ਸਰਕਾਰ ਇਸ ਦਾ ਕੋਈ ਹਿਸਾਬ ਨਹੀਂ ਦਿੰਦੀ ਹੈਗੀ ਕਿ ਉਹ ਪੈਸਾ ਜਿਹੜਾ ਇਕੱਠਾ ਹੁੰਦਾ ਉਹ ਕਿੱਥੇ ਲਾਇਆ ਜਾਂਦਾ। ਅਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਨੇ ਤੇ ਹਰ ਰੋਜ਼, ਇਹ ਕੋਈ ਪਹਿਲੀ ਖਬਰ ਨਹੀਂ, ਹਰ ਰੋਜ਼ ਇਸ ਤਰ੍ਹਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਕਿ ਹਾਦਸਾ ਵਾਪਰ ਜਾਂਦਾ ਤੇ ਗੱਡੀ ਦਾ ਵੀ ਨੁਕਸਾਨ ਹੁੰਦਾ, ਜਾਨ ਵੀ ਜਾਂਦੀ ਹੈ। ਦੂਜੀ ਗੱਲ ਨਸ਼ਿਆਂ ਦੀ, ਨਸ਼ਿਆਂ ਦੇ ਵਿੱਚ ਤਾਂ ਹੁਣ ਸਰਕਾਰ ਨੂੰ ਵੀ ਮੰਨਣਾ ਪੈ ਗਿਆ ਕਿ ਵਾਕਈ ਨਸ਼ੇ ਦੀ ਸਮੱਸਿਆ ਪਹਿਲਾਂ ਨਾਲੋਂ ਵੀ ਵੱਧ ਗਈ। ਜਿਹੜੀ 4 ਹਫ਼ਤਿਆਂ ਦੀ ਗੱਲ ਸੀ ਉਹ ਤਾਂ ਕਦੋਂ ਦੀ ਖਤਮ ਹੋ ਗਈ। ਐਸਟੀਐਫ ਬਣਾਈ ਗਈ ਸੀਗੀ ਸਪੈਸ਼ਲ ਟਾਸਕ ਫੋਰਸ, ਉਹਦੇ ਮੁਖੀ ਚੌਥੀ ਵਾਰ ਬਦਲੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਜਿਹੜੇ ਸ਼ੁਰੂਆਤ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਸੀਗਾ, ਉਹਨਾਂ ਨੂੰ ਹੀ ਦੁਬਾਰਾ ਫਿਰ ਚਾਰਜ ਦਿੱਤਾ ਗਿਆ ਹੈ, ਕਿਉਂਕਿ ਜਿਹੜੇ ਲੱਗਦਾ ਕਿ ਦੂਜੇ ਅਫਸਰਾਂ ਤੋਂ ਇਹ ਸੰਭਲ ਨਹੀਂ ਪਾ ਰਿਹਾ ਸੀਗਾ। ਮੁਹੰਮਦ ਮੁਸਤਫਾ ਨੂੰ ਲਾਇਆ ਗਿਆ, ਫਿਰ ਗੁਰਪ੍ਰੀਤ ਕੌਰ ਦਿਓ ਨੂੰ ਲਾਇਆ ਗਿਆ ਤੇ ਹੁਣ ਚੌਥੀ ਵਾਰ ਫਿਰ ਬਦਲ ਦਿੱਤਾ ਗਿਆ। ਹਰ ਰੋਜ਼ ਇਸ ਤਰ੍ਹਾਂ ਦੇ ਭੁਪਿੰਦਰ ਜੀ ਖਬਰਾਂ ਕਿ ਹੱਥ ਦੇ ਵਿੱਚ ਟੀਕਾ ਹੁੰਦਾ ਹੈ ਤੇ ਹੁਣ ਵੱਡੀ ਗੱਲ ਇਹ ਵੀ ਹੈ ਕਿ HIV ਪੋਜ਼ਿਟਿਵ ਆਉਣ ਲੱਗ ਗਏ ਨੇ, ਏਡਸ ਦਾ ਰੋਗ ਹੋਣ ਲੱਗ ਗਿਆ, ਕਿਉਂਕਿ ਸਰਿੰਜਾਂ ਜਿਹੜੀਆਂ ਨੇ ਉਹ ਖੁੱਲੀਆਂ ਮਿਲਦੀਆਂ ਨਹੀਂ ਹੈਗੀਆਂ ਤੇ ਕਿਉਂਕਿ ਕੋਸ਼ਿਸ਼ ਤਾਂ ਇਹ ਸੀਗੀ ਕਿ ਇਸ ਤੇ ਕਾਬੂ ਪਾਇਆ ਜਾਵੇ, ਪਰ ਉਹ ਜਿਹੜੇ ਨਸ਼ੇ ਦੇ ਆਦੀ ਨੌਜਵਾਨ ਨੇ ਉਹ ਦੁਬਾਰਾ ਉਹਨਾਂ ਸਰਿੰਜਾਂ ਨੂੰ ਹੀ ਯੂਜ਼ ਕਰਦੇ ਨੇ। ਇਹ ਰੋਗ ਵੀ ਵਾਧਾ ਹੋ ਰਿਹਾ, ਹੈਪੇਟਾਈਟਸ
ਲੜਕੀਆਂ ਹੋ ਚੁੱਕੀਆਂ ਨੇ ਜੀ।
ਬਿੰਦਰ ਜੀ ਬਿਲਕੁਲ, ਅਸੀਂ ਪਿੱਛੇ ਸਾਡੇ ਸਾਥੀ ਪੱਤਰਕਾਰ ਨੇ ਖਬਰ ਕੀਤੀ ਹੈ, 30 ਕੁੜੀਆਂ ਦਾ ਗਰੁੱਪ ਸੀਗਾ ਜਿਹੜੀਆਂ ਕਦੇ ਆਰਕੈਸਟਰਾ ਚ ਕੰਮ ਕਰਦਿਆਂ ਸੀ, ਕਦੇ ਕਿਸੇ ਕੰਮ ਕਰਦਿਆਂ ਸੀ, ਫਿਰ ਉਸ ਤੋਂ ਬਾਅਦ ਚਿੱਟੇ ਦੀ ਲੱਤ ਲੱਗ ਗਈ ਤੇ ਹੁਣ ਉਹਨਾਂ ਨੂੰ ਜਿਸਮਾਨੀ ਸੰਬੰਧ ਬਣਾ ਕੇ ਪੈਸੇ ਇਕੱਠੇ ਕਰਨੇ ਪੈਂਦੇ ਨੇ। ਉਸ ਤੋਂ ਬਾਅਦ ਜਿਹੜਾ 3500 ਰੁਪਇਆ ਇੱਕ ਡੋਜ਼ ਦੀ ਕੀਮਤ ਹੈ ਪੰਜਾਬ ਦੇ ਵਿੱਚ ਇਸ ਵੇਲੇ, ਉਹ ਉਹਨੂੰ 2 ਵਾਰ ਲੈਣੀ ਪੈਂਦੀ ਹੈ, ਪੈਸੇ ਕਮਾ ਕੇ ਉਧਰ ਖਰਚੇ ਜਾ ਰਹੇ ਨੇ, ਜਿਸਮ ਵੇਚਣੇ ਪੈ ਰਹੇ ਨੇ ਲੜਕੀਆਂ।
ਰਾਣਾ ਜੀ, ਰਾਣਾ ਜੀ ਕਹਿਣ ਦਾ ਮਤਲਬ 7000 ਰੁਪਇਆ ਇੱਕ ਦਿਨ ਦਾ ਚਾਹੀਦਾ ਜੀ?
ਬਿਲਕੁਲ ਬਿਲਕੁਲ, ਜਿਹੜੇ ਇੱਕ ਡੋਜ਼ 3500 ਰੁਪਏ ਦੀ ਹੈ ਤੇ ਉਹ 2 ਡੋਜ਼ ਜਿਹੜੀਆਂ ਲੈਂਦੇ ਨੇ ਉਹ 7000 ਦੀਆਂ ਨੇ। ਤੁਸੀਂ ਦੇਖੋ ਕਿ 2,10,000 ਦਾ ਚਿੱਟਾ ਜਿਹੜਾ ਹੈ ਉਹੀ ਪੀ ਜਾਂਦੇ ਨੇ। ਤੁਸੀਂ ਉਹਨਾਂ ਦੇ ਇੱਕੋ ਇੱਕ ਨੁਕਾਤੀ ਪ੍ਰੋਗਰਾਮ ਹੈਗਾ ਕਿ ਅੱਜ ਹੁਣ ਇੱਕ ਡੋਜ਼ ਮਿਲ ਗਈ, ਅਗਲੀ ਡੋਜ਼ ਦਾ ਪ੍ਰਬੰਧ ਕਿਵੇਂ ਕਰਨਾ। ਇਸੇ ਤਰੀਕੇ ਫਿਰ ਕੋਈ ਸੋਨੇ ਦੀ ਚੇਨ ਖੋਹਦਾ ਹੈ, ਕੋਈ ਚੋਰੀ ਕਰਦਾ ਹੈ ਨਸ਼ੇ ਦਾ ਆਦਿ, ਕੋਈ ਕੁਝ ਕਰਦਾ ਹੈ। ਤੇ ਦੂਜੀ ਗੱਲ ਇੱਕ ਹੋਰ ਭੁਪਿੰਦਰ ਦੱਸਦੀ ਹੈ ਕਿ ਇੱਕ ਇੰਟਰਵਿਊ ਸਾਡੇ ਸਾਥੀ ਪੱਤਰਕਾਰ ਦੇ ਵੱਲੋਂ ਹੋਰ ਕੀਤੀ ਗਈ ਬੱਦੋਵਾਲ ਪਿੰਡ ਲੁਧਿਆਣਾ ਦੇ ਨਾਲ। ਉਹਨੇ ਯੁਵਕ ਨੇ ਕਿਹਾ ਕਿ ਮੈਂ ਆਪਣਾ ਚਿਹਰਾ ਲੁਕਾਉਣਾ ਨਹੀਂ ਹੈਗਾ, ਮੈਂ ਦੱਸਣਾ ਚਾਹੁੰਦਾ ਹਾਂ। ਤੇ ਦੱਸੋ, ਉਹਨੇ ਦੱਸਿਆ ਕਿ ਸਾਡੇ ਪਿੰਡ ਨਸ਼ਾ ਵਿਕਦਾ ਹੈ ਤੇ ਪੁਲਿਸ ਕੁਝ ਨਹੀਂ ਕਰ ਰਹੀ, ਦੂਜੇ ਦਿਨ ਪੁਲਿਸ ਉਹਨੂੰ ਅਰੈਸਟ ਕਰਕੇ ਲੈ ਜਾਂਦੀ ਹੈ।
ਵਾਹਿਗੁਰੂ,
ਪੁਲਿਸ ਉਹਨਾਂ ਤੋਂ ਫਾਇਦਾ ਨਹੀਂ ਕਿ ਉਹ ਦੱਸ ਦੇਣ ਕਿ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇ ਜਾਂ ਉਹਨਾਂ ਦੇ ਕਹਿਣ ਤੋਂ ਛਾਪੇਮਾਰੀ ਕੀਤੀ ਜਾਵੇ, ਉਸ ਦੀ ਗੱਲ ਨੂੰ ਵੀ ਦਬਾਉਣਾ ਚਾਹੁੰਦੀ ਹੈ। ਸੋ ਪੁਲਿਸ ਤੇ ਬੜੇ ਵੱਡੇ ਸਵਾਲ ਜਿਹੜੇ ਇਸ ਵੇਲੇ ਖੜੇ ਹੋ ਰਹੇ ਨੇ, ਤੇ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਚਿੱਟਾ ਮਿਲੂਗਾ ਹੀ ਨਹੀਂ, ਮੰਨ ਲਓ ਕੋਈ ਬੰਦਾ ਚਿੱਟਾ ਤੇ ਨਸ਼ਾ ਕਰਨਾ ਚਾਹੁੰਦਾ, ਜੇ ਚਿੱਟਾ ਮਿਲੂਗਾ ਹੀ ਨਹੀਂ ਤਾਂ ਫਿਰ ਉਹ ਕਿਵੇਂ ਉਸਦੀ ਮੌਤ ਹੋ ਸਕਦੀ ਹੈ। ਇਹ ਵੀ ਉਹਨਾਂ ਨੇ ਕਿਹਾ ਕਿ ਚਿੱਟੇ ਦੀ ਜਿਹੜੀ ਤੋੜ ਦੇ ਨਾਲ ਨਹੀਂ ਕਿਸਦੀ ਮੌਤ ਹੁੰਦੀ,
ਪੂਰੇ ਜੁੱਸੇ ਵਾਲੇ ਐਨ ਸਡੋਲ ਸਰੀਰਾਂ ਵਾਲੇ ਜਿਹੜੇ ਪੰਜਾਬੀ ਜਿਹੜੇ ਹੈ ਜੀ ਉਹ ਜਾਣੇ ਪਹਿਚਾਣੇ ਜਾਂਦੇ ਸੀਗੇ, ਅੱਜ ਇੱਕ ਸੂਈ ਦੀ ਮਾਰ ਨਾਲ ਮਰ ਰਹੇ ਨੇ।
ਕਾਲੇ ਦੌਰ ਦੇ ਨਾਲ ਖਤਮ ਹੋ ਗਈ, ਕਾਲੇ ਦੌਰ ਦੇ ਵਿੱਚ ਖਤਮ ਹੋ ਗਈ ਇੱਕ ਪੀੜ੍ਹੀ ਸਾਡੀ, ਦੂਜੀ ਪੀੜ੍ਹੀ ਸਾਡੀ ਦੇਖੋ ਵਿਦੇਸ਼ਾਂ ਦੇ ਵਿੱਚ ਏਡੇ ਵੱਡੇ ਪੱਧਰ ਤੇ ਚਲੇ ਗਈ, ਤੇ ਹੁਣ ਜਿਹੜੀ ਜਨਰੇਸ਼ਨ ਹੈ 18-25 ਸਾਲ ਦੇ ਮੁੰਡੇ ਜਿਹੜੇ ਨੇ ਕੁੜੀਆਂ ਨੇ
ਉੱਧਰ
ਪੈ ਰਹੇ ਨੇ, ਬੜਾ ਵੱਡਾ ਨੁਕਸਾਨ ਹੋ ਰਿਹਾ
ਜੀ। ਰਾਣਾ ਜੀ ਉਹ ਵੀ, ਰਾਣਾ ਜੀ ਇਹਨਾਂ ਨੇ ਗਲਤ ਵਰਡ ਯੂਜ਼ ਕੀਤੇ ਸੀ, ਕਾਲਾ ਦੌਰ ਜਿਹਨੂੰ ਕਿਹਾ ਗਿਆ ਸੀਗਾ ਜੀ, ਉਹ ਦੌਰ ਦੇ ਵਿੱਚ ਦੇਖੋ ਕੋਈ, ਮੈਂ ਕਾਲਾ ਦੌਰ ਉਹਨੂੰ ਨਹੀਂ ਕਹਿ ਸਕਦਾ, ਮੇਰਾ ਨਿੱਜੀ ਵਿਚਾਰ ਨੇ ਜੀ, ਉਸ ਦੌਰ ਦੇ ਵਿੱਚ ਕਿਸੇ ਧੀ ਭੈਣ ਦੀ ਇੱਜ਼ਤ ਨਹੀਂ ਲੁੱਟੀ ਜਾਂਦੀ, ਕੋਈ ਰੇਪ ਕੇਸ ਨਹੀਂ ਸੀ ਹੁੰਦੇ ਹੈਗੇ ਜੀ।
ਜੀ ਜੀ ਜੀ
ਜੀ
ਬਿਲਕੁਲ, ਉਹ ਅਸਲ ਚ ਇਸ ਕਰਕੇ ਉਹਨੂੰ, ਕਿਉਂਕਿ ਮਾਮਾ ਦੇ ਪੁੱਤ ਬਹੁਤ ਸ਼ਹੀਦ ਹੋਏ ਨੇ ਪੁਲਿਸ ਦੀਆਂ ਗੋਲੀਆਂ ਦੇ ਨਾਲ, ਬਹੁਤ ਤਸ਼ੱਦਦ ਜਿਹੜਾ ਹੋਇਆ ਇਸ ਕਰਕੇ। ਤੇ ਦੂਜੀ ਗੱਲ ਭੁਪਿੰਦਰ, ਤੁਸੀਂ ਬੁਨਿਆਦ ਸੰਸਥਾ ਦੀ ਕੀਤੀ ਸੀਗੀ, ਮੈਂ ਇੱਕ ਪੋਸਟ ਵੀ ਪਾਈ ਸੀਗੀ ਜੇ ਸਹਿਯੋਗੀ ਵੀਰਾਂ ਨੇ ਪੜ੍ਹੀ ਹੋਵੇ, ਇੱਕ ਸਕੂਲ ਦੇ ਵਿੱਚ ਅਸੀਂ ਵਰਦੀਆਂ ਡਿਸਟ੍ਰੀਬਿਊਟ ਕਰਨੀਆਂ ਸੀਗੀਆਂ ਤੇ ਉਹਦੇ ਲਈ ਸਹਿਯੋਗ ਦੀ ਜ਼ਰੂਰਤ ਵੀ ਸੀਗੀ, ਕਿਉਂਕਿ ਸਰਕਾਰ ਵੱਲੋਂ ਜਿਹੜੀਆਂ ਵਰਦੀਆਂ ਦਿੱਤੀਆਂ ਗਈਆਂ ਨੇ ਭੁਪਿੰਦਰ ਜੀ, ਇੱਕ ਤਾਂ ਉਹ ਸਾਰਿਆਂ ਨੂੰ ਨਹੀਂ ਦਿੱਤੀਆਂ ਗਈਆਂ ਤੇ ਦੂਜਾ ਉਹਦਾ ਕੱਪੜਾ ਕਿਉਂਕਿ ਇੰਨਾ ਮੋਟਾ ਹੈ, ਸਾਨੂੰ ਅਧਿਆਪਕ ਸਾਹਿਬਾਨ ਦੱਸਦੇ ਨੇ ਕਿ ਉਹ ਗਰਮੀਆਂ ਦੇ ਵਿੱਚ ਪਾਉਣ ਯੋਗੀ ਨਹੀਂ ਹੈ, ਬਸ ਸਰਦੀਆਂ ਦੇ ਵਰਦੀਆਂ ਗਰਮੀਆਂ ਚ ਦਿੱਤੀਆਂ ਗਈਆਂ ਨੇ।
ਭੁਪਿੰਦਰ ਸਿੰਘ ਖਮਾਣੋ, ਇਹ ਤਾਂ ਸੀਗੀਆਂ ਪੰਜਾਬ ਤੋਂ ਖਬਰਾਂ, ਸਟੋਰੀ ਬਿਲਕੁਲ ਤਿਆਰ ਹੈ ਜੀ ਪੇਸ਼ ਕਰਨ ਲੱਗੇ ਹਾਂ, ਔਰ ਨਾਲ ਦੀ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਚਾਹੁੰਦੇ ਹੋ, ਲੀਗਲ ਬੇਸਮੈਂਟ ਬਣਵਾਉਣੀ ਹੈ ਜੀ, ਤੁਹਾਡੇ ਕੋਲ ਤੁਸੀਂ ਪਰਮਿਟ ਆਪ ਵੀ ਲਿਆ ਹੋਇਆ, ਅਗਰ ਭਾਲ ਦੇ ਵਿੱਚੋਂ ਤਾਂ ਰਿਟਰਨ ਦੇ ਵਿੱਚ ਲਿਖ ਕੇ ਦੇਵਾਂਗੇ ਜੀ, ਇੰਨੇ ਸਮੇਂ ਦੇ ਵਿੱਚ ਤੁਹਾਡੀ ਬੇਸਮੈਂਟ ਬਣਾ ਕੇ ਦੇਵਾਂਗੇ ਵਧੀਆ ਕੁਆਲਿਟੀ ਦੀ, ਔਰ ਇੰਸਪੈਕਸ਼ਨ ਸਰਟੀਫਿਕੇਟ ਤੁਹਾਡੇ ਹੱਥ ਦੇ ਵਿੱਚ ਹੋਣਗੇ, ਕੋਈ ਇਹ ਨਹੀਂ ਨਿਰਾਸ਼ਾ ਹੋਊਗੀ ਵੀ ਅੱਗੇ ਬੇਸਮੈਂਟ ਬਣਨੀ ਦੇਤੀ ਜਾਂ ਕੰਮ ਨਹੀਂ ਸਿਰੇ ਚੜਿਆ ਤਾਂ ਇੱਕ ਵਾਰੀ ਜ਼ਰੂਰ ਮੌਕਾ ਦਿਓ ਮੈਨੂੰ। ਮਾਸਟਰ ਰੈਨੋਵੇਸ਼ਨ ਨਾਂ ਦੀ ਕੰਪਨੀ 'ਤੇ ਅਸੀਂ ਕੰਪਨੀ ਚਲਾਉਂਦੇ ਹਾਂ ਜੀ। 647-7782571 ਮੇਰਾ ਨਿੱਜੀ ਨੰਬਰ ਆ, ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਚਾਹੁੰਦੇ ਹੋ। ਸੋ ਹਰਪ੍ਰੀਤ ਜਵੰਦਾ ਉਹਨਾਂ ਦੀ ਲਿਖੀ ਇੱਕ ਪਿਆਰੀ ਜੀ ਸਟੋਰੀ ਬਿਲਕੁਲ ਤੁਹਾਡੇ ਲਈ ਤਿਆਰ ਵਰ ਤਿਆਰ ਆ ਜੀ। ਨਵਾਂ ਮੁਲਕ, ਨਵੇਂ ਲੋਕ ਅਤੇ ਨਵਾਂ ਮਾਹੌਲ। ਜੋ ਸੋਚ ਕੇ ਜਹਾਜ਼ ਚੜ੍ਹੀ ਸਾਂ ਉਸ ਤੋਂ ਇੱਕਦਮ ਹੀ ਉਲਟ, ਨਾਲ ਦਿਆਂ ਨੇ ਹਫ਼ਤੇ ਪਿੱਛੋਂ ਹੀ ਆਖ ਦਿੱਤਾ ਕਿ ਜਗ੍ਹਾ ਤੰਗ ਏ, ਕੋਈ ਹੋਰ ਥਾਂ ਲੱਭ ਲੈ। ਇਹ ਦੋਵੇਂ ਮੈਨੂੰ ਸਟੋਰ ਵਿੱਚ ਗਰੋਸਰੀ ਕਰਦੇ ਮਿਲੇ। ਕੌਣ? ਹੁਣ ਦੇਖੋ ਜਿਹਨਾਂ ਨਾਲ ਉਹਦੀ ਤਾਰ ਜੋੜਨੀ ਹੈ ਜੀ, ਉਸ ਲੜਕੀ ਦੀ ਜਿਹੜੀ ਸੋਚ ਕੇ ਆਈ ਸੀ, ਪਤਾ ਨਹੀਂ ਉੱਥੇ ਕੀ ਕੁਛ ਹੈਗਾ। ਇਹ ਦੋਵੇਂ ਮੈਨੂੰ ਸਟੋਰ ਵਿੱਚ ਗਰੋਸਰੀ ਕਰਦੇ ਮਿਲੇ, ਨਜ਼ਰਾਂ ਮਿਲਦਿਆਂ ਹੀ ਆਖ ਦਿੱਤਾ ਕਿ ਆਂਟੀ ਰੈਂਟ 'ਤੇ ਕਮਰਾ ਚਾਹੀਦਾ ਏ। ਨਾਲ ਹੀ ਅੱਖਾਂ ਵਿੱਚੋਂ ਪਤਾ ਨਹੀਂ ਕਿਉਂ ਹੰਝੂ ਵਗ ਤੁਰੇ। ਸੈਨਤ ਮਾਰ ਮਨਾ ਕਰਦੇ ਹੋਏ ਦੂਰ ਖਲੋਤੇ ਅੰਕਲ ਮੈਨੂੰ ਹੰਝੂਆਂ ਨਾਲ ਤਰ ਹੋ ਗਈਆਂ ਅੱਖਾਂ ਵਿੱਚੋਂ ਵੀ ਸਾਫ਼ ਸਾਫ਼ ਦਿਸ ਰਹੇ ਸਨ, ਪਰ ਆਂਟੀ ਕੋਲੋਂ ਨਾ ਨਾ ਹੋ ਸਕੀ। ਫਿਰ ਥੱਲੇ ਰਹਿਣਾ ਸ਼ੁਰੂ ਕਰ ਦਿੱਤਾ। ਇਕੱਲੀ ਬੈਠੀ ਚੁੱਪ ਚਾਪ ਪੜ੍ਹਦੀ ਰਹਿੰਦੀ। ਰਾਤ ਦੀ ਰੋਟੀ ਕਿਰਾਏ ਵਿੱਚ ਸ਼ਾਮਲ ਸੀ, ਸਵੇਰੇ ਸਵਖਤੇ ਹੀ ਨਿਕਲ ਜਾਇਆ ਕਰਦੀ। ਇੱਕ ਦੋ ਵਾਰ ਬੱਸ ਨਿਕਲ ਗਈ, ਫਿਰ ਦੂਜੀ ਨੂੰ ਉਡੀਕਦਿਆਂ ਹੱਥ ਪੈਰ ਸੁੰਨ ਹੋ ਜਾਂਦੇ। ਇਕੱਲੀ ਖਲੋਤੀ ਨੂੰ ਮਾਂ ਚੇਤੇ ਆ ਜਾਂਦੀ, ਅਕਸਰ ਹੀ ਆਖਿਆ ਕਰਦੀ ਕਿ ਪੁੱਤ ਨਾਸਤਿਕ ਲੋਕਾਂ ਦੇ ਮੁਲਕ ਚੱਲੀ ਏ, ਤਰਸ ਹਮਦਰਦੀ ਵਰਗੀਆਂ ਸ਼ੈਆਂ ਦੀ ਆਸ ਨਾ ਰੱਖੀ ਬਹੁਤਿਆਂ ਤੋਂ। ਉੱਥੇ ਤਾਂ ਸੁਣਿਆ ਲੋਕ ਜਵਾਨ ਧੀਆਂ ਪੁੱਤਾਂ ਕੋਲੋਂ ਵੀ ਕਿਰਾਇਆ ਲੈਂਦੇ ਨਹੀਂ ਸੰਗਦੇ, ਅਤੇ ਤੂੰ ਤੂੰ ਤਾਂ ਫਿਰ ਬੇਗਾਨੇ ਮੁਲਕੋਂ ਚੱਲੀ ਏ। ਫਿਰ ਪਾਰਟ ਟਾਈਮ ਜਾਬ ਕਰ, ਦੇਰ ਰਾਤ ਥੱਕੀ ਟੁੱਟੀ ਕਿਹੜੇ ਵੇਲੇ ਮੁੜਦੀ, ਬਹੁਤੀ ਵੇਰ ਇਹਨਾਂ ਨੂੰ ਅੰਦਾਜ਼ਾ ਵੀ ਨਾ ਹੁੰਦਾ। ਇੱਕ ਦਿਨ ਬੇਸਮੈਂਟ ਦੀਆਂ ਪੌੜੀਆਂ ਵਿੱਚ ਮਾਂ ਨਾਲ ਫੋਨ 'ਤੇ ਸੀ, ਕਿੰਨੀਆਂ ਗੱਲਾਂ ਕੀਤੀਆਂ, ਕਿੰਨੇ ਦੁੱਖ ਫਰੋਲੇ। ਅਗਲੇ ਦਿਨ ਸਵੇਰੇ ਉੱਠੀ ਤਾਂ ਆਂਟੀ ਨੇ ਨਾਸ਼ਤਾ ਪਹਿਲਾਂ ਹੀ ਬਣਾ ਦਿੱਤਾ, ਦੁਪਹਿਰ ਦੇ ਪਰੌਂਠੇ ਵੀ ਪੈਕ ਕਰ ਦਿੱਤੇ। ਫਿਰ ਮੈਨੂੰ ਪੁੱਛਣ ਲੱਗੀ ਕਿ ਬਰਫ਼ ਤੋਂ ਤਿਲ ਕੇ ਸੱਟ ਲਵਾਈ, ਦੱਸਿਆ ਕਿਉਂ ਨਹੀਂ। ਮੈਂ ਝਿਜਕਦੀ ਹੋਈ ਨੇ ਆਖ ਦਿੱਤਾ ਕਿ ਗੱਲ ਸਿਰਫ ਰਾਤ ਦੀ ਰੋਟੀ ਦੀ ਹੀ ਹੋਈ ਸੀ, ਨਾਸ਼ਤੇ ਅਤੇ ਦੁਪਹਿਰ ਦੀ ਰੋਟੀ ਦੇ ਪੈਸੇ ਮੈਥੋਂ ਨਹੀਂ ਦੇ ਹੋਣੇ। ਅੱਗੋਂ ਝਿੜਕਦਿਆਂ ਆਖਣ ਲੱਗੀ ਜਿਉਣ ਜੋਗੀਏ ਤੇਥੋਂ ਮੰਗੇ ਕਿਹਨੇ ਨੇ। ਆਂਟੀ ਉਸ ਦਿਨ ਮੈਨੂੰ ਮੇਰੀ ਮਾਂ ਨਾਲ ਹੁੰਦੀ ਗੱਲਬਾਤ ਸੁਣ ਲਈ ਸੀ ਨਾ, ਉਸ ਲੜਕੀ ਨੇ ਕਿਹਾ। ਆਂਟੀ ਉਸ ਦਿਨ ਤੁਸੀਂ ਮੇਰੀ ਮਾਂ ਨਾਲ ਹੁੰਦੀ ਗੱਲਬਾਤ ਸੁਣ ਲਈ ਸੀ ਨਾ, ਇੰਨੀ ਗੱਲ ਪੁੱਛ। ਮੈਂ ਇੱਕ ਵਾਰ ਫਿਰ ਰੋ ਪਈ, ਫਿਰ ਰੋਂਦੀ ਹੋਈ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਕਿ ਮਾਂ ਬੜੇ ਚੇਤੇ ਆਉਂਦੀ ਆਂਟੀ, ਮਾਂ ਬੜੀ ਚੇਤੇ ਆਉਂਦੀ ਆਂਟੀ। ਉਹਨੇ ਮੈਨੂੰ ਛੇਤੀ ਨਾਲ ਕਲਾਵੇ ਵਿੱਚ ਲੈ ਲਿਆ ਅਤੇ ਆਖਣ ਲੱਗੀ ਜੇ ਰਾਤ ਨੂੰ ਕਦੀ ਡਰ ਆਵੇ ਤਾਂ ਪੌੜੀਆਂ ਦੀਆਂ ਬੱਤੀਆਂ ਜਾਗਦੀਆਂ ਰਹਿਣ ਦਿਆ ਕਰ ਅੰਕਲ, ਭਾਵੇਂ ਜੋ ਮਰਜ਼ੀ ਆਖੀ ਜਾਵੇ ਪਰਵਾਹ ਨਹੀਂ ਕਰਨੀ। ਹਾਂ ਜੇ ਕਦੀ ਮਾਂ ਜ਼ਿਆਦਾ ਚੇਤੇ ਆਵੇ ਤਾਂ ਬਿਨਾਂ ਸ਼ੱਕ ਉੱਤੇ ਆ ਜਾਇਆ ਕਰ ਮੇਰੇ ਕੋਲ। ਪੰਜਾਬ ਵਿੱਚ ਤਾਂ ਇਕੱਲੀ ਆਪਣੀ ਮਾਂ ਹੀ ਛੱਡ ਕੇ ਆਈ, ਪਰ ਜਿੰਨੀ ਦੇਰ ਇਸ ਬਰਫ਼ਾਂ ਵਾਲੇ ਮੁਲਕ ਵਿੱਚ ਪੈਰਾਂ ਸਿਰ ਨਹੀਂ ਹੋ ਜਾਂਦੀ, ਸਮਝ ਲੈ ਵੀਜ਼ੇ ਦੇ ਨਾਲ ਨਾਲ ਮਾਂ ਪਿਓ ਦਾ ਬੰਦੋਬਸਤ ਵੀ ਹੋ ਗਿਆ। ਸਦਮੇ ਜਿਹੇ ਵਿੱਚ ਜਾ ਪਈ ਨੂੰ ਅੱਗੋਂ ਕੋਈ ਗੱਲ ਨਹੀਂ ਸੀ ਔੜ ਰਹੀ। ਕਰਾਮਾਤ ਜਿਹੀ ਹੋ ਜਿਹੜੀ ਹੈ ਜੀ, ਉਹ ਮੈਨੂੰ ਕਹਿੰਦੀ, ਉਹ ਲੜਕੀ ਕਹਿ ਰਹੀ ਹੈ, ਕਰਾਮਾਤ ਜਿਹੀ ਹੋ ਗਈ ਲੱਗਦੀ ਸੀ ਮੇਰੇ ਸਾਹਮਣੇ। ਸ਼ਾਇਦ ਨਾਸਤਿਕ ਲੋਕਾਂ ਦੇ ਮੁਲਕ ਵਿੱਚ ਇੱਕ ਜਿਉਂਦਾ ਜਾਗਦਾ ਦਿਲਾਸੇ ਦਿੰਦਾ ਰੱਬ ਦਿਸ ਪਿਆ ਸੀ ਮੈਨੂੰ। ਸੋ ਸਰੋਤਿਓ, ਇਹ ਸੀਗੀ ਪਿਆਰੀ ਜੀ ਸਟੋਰੀ। ਸਮਾਂ ਬਹੁਤ ਸੀਮਤ ਹੈ, ਸੋ ਅਗਲੇ ਹਫ਼ਤੇ ਦੁਬਾਰੇ ਸਾਂਝ ਪਾਵਾਂਗੇ। ਮੇਰਾ ਨਿੱਜੀ ਨੰਬਰ 647-7782571, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੋਵੇ। ਸੋ ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Centre, Toronto. Tickets available online. Sulekha and Hangama City.
This is Rehan Siddiqui presenting the Janoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट HP.ca या अपने नजदीकी HP रिटेलर।
नॉर्थ अमेरिका का सबसे बड़ा हलाल फूड फेस्टिवल आपके अपने शहर टोरंटो में जुलाई 20 और 21 द इंटरनेशनल सेंटर मिसिसागा एंट्रेंस 5। फॉर मोर इन्फॉर्मेशन कॉल 647-286-5727 647-286-5727।
GT20 and Bombay Sports present the great singer Guru Randhawa live in concert. 24th July 7:30 PM at Pearson Convention Center at Steeles and Airport. Tickets start from $45. और इसके साथ GT20 टूर्नामेंट की ग्रैंड ओपनिंग हो रही है और आ रहे हैं युवराज सिंह, शाहिद अफरीदी, क्रिस गेल, वसीम अकरम एंड लॉट मोर प्लेयर्स फ्रॉम ऑल ओवर द वर्ल्ड। द क्रिकेट वर्ल्ड इज कमिंग होम। फॉर टिकट्स कॉल अमर शमसी 416-662-7861, दैट इज 416-662-7861 और विजिट ticketwindow.ca।
ग्रैंड ऑक्शन ऑफ ब्राइडल ज्वेलरी सिर्फ मिसिसागा में इस रविवार दोपहर 1 बजे फेडरल ऑक्शन एक शानदार ब्राइडल ज्वेलरी ऑक्शन करने जा रहा है।